کال کریں. آپ اور آپ کے خاندان کو brampton.com پر جا کر آگ سے جو حفاظت کے الارمز ہیں اس کو جانیے, سیکھیے اور جانیے کہ قیمتی جان کیسے بچائی جا سکتی ہے. آگ سے روک تھام کا ہفتہ ایمریچ کی طرف سے سپانسر کیا گیا ہے.
سات سو ستر اے ایم دے پیارے پیارے سروتیو, میرا ڈاکٹر نریندر روی دا آپ سب نو پیار پریا نمسکار, سلام علیکم, ست سری اکال اینڈ ویری گڈ ایوننگ. جویں کہ تانوں پتہ ہی ہے کہ اپاں ہر اتوار نو چار بجے تو لے کے پانچ بجے تک مائنڈ اینڈ باڈی پروگرام لے کے تاری سیوا دے وچ حاضر ہوں. اج دا جڑا ساڈا ٹاپک ہے وہ ہے گا بلیف, فیتھ, یقین, وشواس, ٹرسٹ, جو مرضی نہ دے لو, چاہے بلیف کہہ لو, ٹرسٹ کہہ لو, کانفیڈینس کہہ لو, فیتھ کہہ لو, وشواس کہہ لو, یہ الگ الگ بھاشاواں دے اکو جہے ارتھ نے, مطلب سارا دا اکو ہے. اس ٹاپک دے اتنے آپ اج گل کران گے کہ روحانیت دے وچ فیتھ دا جا ٹرسٹ دا جا وشواس دا کی رول ہے, تے اس اتنی دنیا دی جڑی ساری دنیاوی لائف ہے یہ فیتھ دا تے بلیف دا کی رول ہے. تسی بھی جے کوئی اپنے بچار دینے نے اس ٹاپک دے نال سبندھت تے تسی ریڈیو دے اتنے جڑا ریڈیو ساڈا سٹیشن ہے اتنے کال کر سکدے ہو 416-620-1778. پھر میں رپیٹ کر دینا 416-620-1778 سٹیشن دے اتے تسی فون کر کے اپنے بچار سانجے کر سکتے ہو, کیونکہ آپ رل مل کے پروگرام کرتے ہیں. سو یہ جڑا پروگرام مائنڈ اینڈ باڈی جڑا آپ ہر اتوار نوں چار بجے تو لے کے پانچ بجے تک کرتے ہیں, یہ جڑا پروگرام ہے اس سے سپونسرڈ بائی ارفا مظفر. ارفا مظفر جی جڑے نے وہ ریئل اسٹیٹ دی دنیا دا ایک جانیا پہچانیا نا ہے. یہ مطلب نہیں صرف وہ ریئل اسٹیٹ دے وچ ہی نے, انہوں دا نام تو چارشفری بڑا پاپولر ہے, بڑی انہوں نوں لوگ عزت دے نال ادب دے نال انہاں نوں دیکھدے نے, سندے نے, وہ آپ بھی ریڈیو پروگرام کردے نے. انہاں دا یہ جڑا ریڈیو سٹیشن ہے یہ انہاں دا اپنا ہی ہے, پر نال نال کیونکہ تانوں پتہ کہ ریڈیو سٹیشن دیکھن نوں لگدا جے بندے نے ہیرا پھیری نہ کرنی ہوئے تے چوں کڈن پاؤن نوں کچھ بھی نہیں ہے, اکنامیکلی گل کر رہے ہاں. سو وہ نال نال ریئل اسٹیٹ دیاں سروسز بھی کردے نے. جدوں بھی تسی کوئی پراپرٹی لینی ہے یا بیچنی ہے تاں میں ہمیشہ یہ ریکویسٹ کرتا ہوں کہ تسی ایک ریئل اسٹیٹ دے بندے دے اتنے بیس نہ کرو, تین چار بندیاں نوں بلا لو جنہاں نوں بھی تسی جانتے ہو, کوئی پنڈ دا ہے, کوئی دوست ہے, کوئی رشتے دار ہے, کوئی دھرم دا ہے, کوئی کنٹری دا ہے. تے نال میں ایک ریکمینڈ کردا بھی ارفا مظفر جی نوں بھی فون کر لو, کیڑا اپنے پیسے لگتے ہیں. سو تسی سارے نال گل بات کرو, سارے نال گل پوچھو کمیشن کنی ہے. ہن دیکھو نا جدوں مکان 2 لاکھ دے سی ادو بھی 3% سی, ادو ایجنٹ نوں 6000 ملتا سی, ہن اوہی پراپرٹی 1.5 ملین دی ہو گئی, ہن 30000 بنتا ہے, گورنمنٹ نے ریٹ نہیں کٹائے کمیشن دے. سو اس کر کے میٹھیاں گلوں چ نہ فسو, جدوں بھی تسی اپنی کوئی پراپرٹی خریدنی ہے یا بیچنی ہے کھل کے ہرک بندے نال کمیشن دی بھی گل کرو, ساری گلیں کرو, پھر اس تو بعد تسی جج کرو کہ کیڑا بندہ تانوں ودھیا ڈیل دے رہا, کیڑا بندہ تانوں کھرا ہے, کیڑا بندہ تانوں سچائی دسدا. اور میں تانوں دعوے نہ کہنا کہ جدوں تسی ارفا جی نال ڈیل کرو گے تاری آتما کہو گی کہ شی از لٹل بٹ سم تھنگ ڈفرنٹ فرام دا ادرس. تے جے تاری آتما کہے تے گھر دے کہن پھر تسی انہاں نوں سیوا دا موقع دیو, نہیں تے ٹھیک ہے تسی جتھے مرضی دیو, کیونکہ مینوں یہ گل پتہ ہے کہ جو تسی انہاں نوں سیوا دا موقع دیو گے پھر تانوں پتہ لگو گا کہ کی ڈفرنس ہے. تے نالے کلے میرے کہن دا نہیں, پھر تسی بھی اگے ریکمینڈ کریا کرو گے اپنے دوستاں نوں, رشتہ داراں نوں, گوانڈیاں نوں کہ تسی ارفا مظفر جی نال ڈیل کرو. سو سانوں کسے دھرم دے وچ, کنٹری دے وچ, ذات پات دے وچ, رشتہ داری وچ نہ پے کے سچے سچے جڑا بندہ انسان ہے, انسان پرماتما نے پیدا کیتے نے. سو انسان دا کوئی جڑا اصلی انسان ہے وہ پرماتما دا, رب دا, اللہ دا, خدا دا, واہگرو دا بندہ ہے. سو جہدے کول کنٹینٹمنٹ ہے, جڑا صاف ستھری زندگی جیوندا ہے, تے جڑی صبر سنتوخ ہے, سو ارفا جی دے وچ جے سارے گن نے. سو انہاں دا فون نمبر میں دس دینا 647-898-6245 انہاں دا نمبر ہے. جے بھول گئے تاں تسی ریڈیو سٹیشن جتھے میں بیٹھا جدو مرضی کال کر لو 416-620-1778 سویر تو لے کے شام تک پروگرام 770 AM تے چل دے نے, جڑے مرضی پروگرام کر لو تو انہاں دا تسی نمبر لے سکدے ہو. سو انہاں دے سہیوگ دے نال اج دا ٹاپک ہے اپنا وہ ہے گا بلیف, ٹرسٹ, فیتھ. یہ جڑی گل آپ گل کر رہے ہاں بھی جڑا یقین ہے, وشواس ہے یا ٹرسٹ ہے, یہ ڈفرنٹ ڈفرنٹ ناؤں نے, ڈفرنٹ ڈفرنٹ بھاشا نے. جدوں کہ جڑا ورڈ, جڑا ایکچوئل ورڈ فیتھ ہے, FAITH ਫੇਥ ਹੈ ਉਹ ਲੈਟਿਨ ਭਾਸ਼ਾ ਦੇ ਫਾਈਡਸ ਦੇ ਵਿੱਚੋਂ ਨਿਕਲਿਆ FIDES ਜਿਹਦਾ ਮਤਲਬ ਕੀ ਹੁੰਦਾ ਕੌਨਫੀਡੈਂਸ ਜਾਂ ਟਰੱਸਟ ਟਰੱਸਟ ਕਾਹਦੇ ਵਿੱਚ ਕੌਨਫੀਡੈਂਸ ਕਿਹਦੇ ਵਿੱਚ ਜਾਂ ਉਹ ਇਨ ਪਰਸਨ ਜਾਂ ਉਹ ਕਿਸੇ ਵੀ ਚੀਜ਼ ਦੇ ਵਿੱਚ ਜਾਂ ਉਹ ਐਨੀ ਕੌਨਸੈਪਟ ਤਿੰਨ ਚੀਜ਼ਾਂ ਦੇ ਵਿੱਚ ਜਦੋਂ ਸਾਡਾ ਫਰਮ ਕੌਨਫੀਡੈਂਸ ਹੋਵੇ ਕਿਸ ਤਰ੍ਹਾਂ ਦੇ ਪਰਸਨ ਦੇ ਵਿੱਚ ਜਿਹਨੂੰ ਵੀ ਤੁਸੀਂ ਕਿਸੇ ਨੂੰ ਜਾਣਦੇ ਹੋ ਜਿਹੜੇ ਲੋਕਾਂ ਦਾ ਜਿਹੜੇ ਦੋ ਬੰਦੇ ਦੋ ਲੱਤਾਂ ਦਾ ਬੰਦਾ ਹੈ ਹਿਊਮਨ ਬੀਂਗ ਹੈ ਉਹਦੇ ਵਿੱਚ ਤੁਹਾਨੂੰ ਯਕੀਨ ਹੋ ਸਕਦਾ ਕਈਆਂ 'ਤੇ ਨਹੀਂ ਯਕੀਨ ਹੁੰਦਾ ਜਾਂ ਉਹ ਕਿਸੇ ਵੀ ਚੀਜ਼ ਦੇ ਉੱਤੇ ਕੋਈ ਟਮਾਟਰਾਂ 'ਤੇ ਹੈ ਕੋਈ ਸਮੋਸਿਆਂ 'ਤੇ ਵੀ ਫਲਾਣਾ ਸਮੋਸਾ ਜੀ ਫਲਾਣੀ ਦੁਕਾਨ 'ਤੇ ਵਧੀਆ ਸਮੋਸੇ ਦੇ ਫੇਥ ਹੈ ਤੁਹਾਨੂੰ ਅਤੇ ਇਸੇ ਤਰ੍ਹਾਂ ਐਨੀ ਕੌਨਸੈਪਟ ਕੌਨਸੈਪਟ ਹੁੰਦਾ ਕਲਪਨਾ ਕਰਨੀ ਵੀ ਮੈਨੂੰ ਵਾਹਿਗੁਰੂ 'ਤੇ ਯਕੀਨ ਹੈ ਮੈਨੂੰ ਅੱਲਾਹ 'ਤੇ ਯਕੀਨ ਹੈ ਮੈਨੂੰ ਰੱਬ 'ਤੇ ਯਕੀਨ ਹੈ ਮੈਨੂੰ ਸ਼ਿਵ ਜੀ 'ਤੇ ਯਕੀਨ ਹੈ ਮੈਨੂੰ ਪਾਰਵਤੀ 'ਤੇ ਯਕੀਨ ਹੈ ਮੈਨੂੰ ਰਾਮਚੰਦਰ ਜੀ 'ਤੇ ਯਕੀਨ ਹੈ ਮੈਨੂੰ ਮੁਹੰਮਦ ਸਾਹਿਬ 'ਤੇ ਯਕੀਨ ਹੈ ਇਹ ਕੀ ਹੈ ਕੌਨਸੈਪਟ ਹੈ ਸੋ ਜਿੰਨਾ ਇਹਨਾਂ ਚੀਜ਼ਾਂ ਦੁਨੀ ਜਾਂ ਕਹਿ ਲਓ ਕੁੱਲ ਕਾਇਨਾਤ ਦੇ ਬਾਰੇ ਕੁੱਲ ਕਾਇਨਾਤ ਦੇ ਬਾਰੇ ਜਦੋਂ ਸਾਡਾ ਫਰਮ ਕੌਨਫੀਡੈਂਸ ਹੋਵੇ ਉਹਨੂੰ ਅਸੀਂ ਟਰੱਸਟ ਕਹਿੰਦੇ ਹਾਂ ਉਹਨੂੰ ਅਸੀਂ ਬਿਲੀਵ ਕਹਿ ਦਿੰਦੇ ਹਾਂ ਹਾਂਜੀ ਇਹਦੇ ਵਿੱਚ ਜਿਹੜੀ ਵਿਸ਼ਵਾਸ ਹੁੰਦਾ ਕਈ ਵਾਰੀ ਅਸੀਂ ਅਜਿਹੀਆਂ ਚੀਜ਼ਾਂ ਦੇ ਉੱਤੇ ਵੀ ਵਿਸ਼ਵਾਸ ਕਰਦੇ ਹਾਂ ਜਿਨ੍ਹਾਂ ਦਾ ਕੋਈ ਪਰੂਫ ਨਹੀਂ ਹੁੰਦਾ ਜਾਂ ਇਹਨੂੰ ਐਂ ਕਹਿ ਲਓ ਕਿ ਜਿਹੜਾ ਫੇਥ ਹੈ ਫੇਥ ਜਿਹੜਾ ਹੈਗਾ ਇਜ਼ ਦਾ ਆਪੋਜਿਟ ਆਫ ਡਾਊਟ ਜਿੱਥੇ ਸਾਨੂੰ ਸ਼ੱਕ ਹੋਵੇ ਉਹਨੂੰ ਫਿਰ ਫੇਥ ਨਹੀਂ ਕਹਿੰਦੇ ਜਿੱਥੇ ਡਾਊਟ ਹੋਵੇ ਨਾ ਉਹਨੂੰ ਅਸੀਂ ਫੇਥ ਕਹਿੰਦੇ ਹਾਂ ਹੁਣ ਜੇ ਧਰਮ ਦੀ ਗੱਲ ਕਰੀਏ ਧਰਮ ਦੇ ਵਿੱਚ ਫੇਥ ਕੀ ਹੈ ਕਿ ਫੇਥ ਇਜ਼ ਅ ਕੌਨਫੀਡੈਂਸ ਇਨ ਵਟ ਵੀ ਹੋਪ ਫਾਰ ਜਿਹਦੀ ਸਾਨੂੰ ਕੋਈ ਉਮੀਦ ਹੈ ਉਹਦੇ ਵਿੱਚ ਜਦੋਂ ਕੌਨਫੀਡੈਂਸ ਹੈ ਵੀ ਹਾਂ ਸਾਨੂੰ ਮੌਤ ਦੇ ਵੇਲੇ ਪਰਮਾਤਮਾ ਲੈਣ ਆਊਗਾ ਜਾਂ ਸਾਡਾ ਕੋਈ ਦੁੱਖ ਤਕਲੀਫ ਹੈ ਸਾਡਾ ਅੱਲਾ ਵਾਹਿਗੁਰੂ ਪਰਮਾਤਮਾ ਰਾਮ ਰਹੀਮ ਇਹ ਕੰਮ ਆਉਣਗੇ ਇਹ ਉਸ ਨੂੰ ਜਦੋਂ ਕੌਨਫੀਡੈਂਸ ਹੈ ਧਰਮ ਦੇ ਵਿੱਚ ਉਹਨੂੰ ਅਸੀਂ ਫੇਥ ਕਹਿੰਦੇ ਹਾਂ ਉਹਨੂੰ ਅਸੀਂ ਵਿਸ਼ਵਾਸ ਕਹਿੰਦੇ ਹਾਂ ਫੇਥ ਨੋਸ ਦੈਟ ਨੋ ਮੈਟਰ ਵਟ ਦਾ ਸਿਚੁਏਸ਼ਨ ਇਨ ਅਵਰ ਲਾਈਫ ਇਜ਼ ਦਾ ਲਾਰਡ ਵਾਹਿਗੁਰੂ ਅੱਲਾ ਗੋਡ ਇਜ਼ ਵਰਕਿੰਗ ਔਨ ਇਟ ਕੋਈ ਵੀ ਸਾਨੂੰ ਮੁਸੀਬਤ ਹੋ ਜਾਂਦੀ ਹੈ ਕੋਈ ਚੰਗਾ ਆਉਂਦਾ ਕੋਈ ਮਾੜਾ ਆਉਂਦਾ ਸਾਡਾ ਇਹ ਯਕੀਨ ਹੁੰਦਾ ਕਿ ਪਰਮਾਤਮਾ ਅੱਲਾ ਵਾਹਿਗੁਰੂ ਜਿਹੜੀ ਸੁਪਰ ਪਾਵਰ ਹੈ ਉਹ ਉਹਦੇ ਲਈ ਕੰਮ ਕਰ ਰਹੀ ਹੈ ਉਹਦੇ ਕਰਕੇ ਇਹ ਹੋ ਰਹੀ ਹੈ ਅਤੇ ਉਹੀ ਇਹਦਾ ਹੱਲ ਲੱਭੂਗੀ ਦੇਖੋ ਮੰਨਦੇ ਆਪਾਂ ਸਾਰੇ ਹੀ ਹਾਂ ਚਾਹੇ ਉਹ ਕਿਸੇ ਵੀ ਧਰਮ ਦਾ ਹੋਵੇ ਕਿਸੇ ਵੀ ਕੰਟਰੀ ਦਾ ਹੋਵੇ ਬਹੁਤ 99% ਅਸੀਂ ਮੰਨਦੇ ਹਾਂ ਕਿ ਇਹ ਕੁੱਲ ਕਾਇਨਾਤ ਨੂੰ ਪੈਦਾ ਕਰਨ ਵਾਲੀ ਕੋਈ ਇੱਕ ਸੁਪਰੀਮ ਪਾਵਰ ਹੈ ਜਿਹਨੇ ਕੁੱਲ ਖੰਡ ਬ੍ਰਹਿਮੰਡ ਇਨਸਾਨ ਹਵਾਨ ਪਸ਼ੂ ਪੰਛੀ ਸੂਰਜ ਚੰਦ ਤਾਰੇ ਦਰਖਤ ਧਰਤੀ ਸਾਰਿਆਂ ਨੂੰ ਪੈਦਾ ਕੀਤੀ ਹੈ ਅਤੇ ਉਹ ਜਿਹੜੀ ਤਾਕਤ ਹੈ ਉਹ ਜਿਹੜੀ ਸ਼ਕਤੀ ਹੈ ਉਹ ਜ਼ਰੇ ਜ਼ਰੇ ਵਿੱਚ ਵਿਆਪਕ ਹੈ ਭਾਵੇਂ ਇਸ ਤਾਕਤ ਨੂੰ ਕੋਈ ਅੱਲਾ ਕਹਿ ਲਏ ਖੁਦਾ ਕਹਿ ਲਏ ਕੋਈ ਰਾਮ ਕਹਿ ਲਏ ਕ੍ਰਿਸ਼ਨ ਕਹਿ ਲਏ ਬ੍ਰਹਮਾ ਕਹਿ ਲਏ ਰੱਬ ਕਹਿ ਲਏ ਈਸ਼ਵਰ ਕਹਿ ਲਏ ਵਾਹਿਗੁਰੂ ਕਹਿ ਲਏ ਗੋਡ ਕਹਿ ਲਏ ਜੋ ਮਰਜ਼ੀ ਜੀਸਸ ਕਹਿ ਲਏ ਇਹ ਜਿਹੜੇ ਮਰਜ਼ੀ ਹੈ ਗੱਲ ਇਹ ਹੈ ਵੀ ਉਹ ਇੱਕ ਸੁਪਰੀਮ ਪਾਵਰ ਹੈ ਜਿਹਨੇ ਕੁੱਲ ਕਾਇਨਾਤ ਨੂੰ ਪੈਦਾ ਕੀਤਾ ਉਸ ਪਾਵਰ ਨੂੰ ਸਾਰੇ ਅਸੀਂ ਮੰਨਦੇ ਹਾਂ ਦੇਖੋ ਅਸੀਂ ਮੰਨਦੇ ਤਾਂ ਸਾਰੇ ਹੀ ਹਾਂ ਕਿ ਉਹ ਕਾਇਨਾਤ ਹੈ ਸਿਰਫ ਮੰਨਦੇ ਹੀ ਹਾਂ ਕਿਉਂਕਿ ਬਾਹਲੇ ਬੰਦੇ ਸਾਡੇ ਦੇਖੋ ਉਹਨੂੰ ਸਿੰਪਲ ਤਰੀਕੇ ਨਾਲ ਕਹੀਏ ਕਿ ਜਦੋਂ ਅਸੀਂ ਸਾਰੇ ਪਰਮਾਤਮਾ ਨੂੰ ਈਸ਼ਵਰ ਨੂੰ ਅੱਲਾ ਨੂੰ ਵਾਹਿਗੁਰੂ ਨੂੰ ਮੰਨਦੇ ਹਾਂ ਫਿਰ ਵੀ ਅਸੀਂ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀ ਨਹੀਂ ਹੈ ਸਾਨੂੰ ਤਕਲੀਫਾਂ ਨੇ ਦੁੱਖ ਨੇ ਇਹ ਕਿਉਂ ਹੈ ਸਵਾਲ ਇਹ ਹੁੰਦਾ ਵੀ ਜਦੋਂ ਚਾਹੇ ਅਸੀਂ ਕਿਸੇ ਪੀਰ ਨੂੰ ਮੰਨੀਏ ਚਾਹੇ ਫਕੀਰ ਨੂੰ ਮੰਨੀਏ ਚਾਹੇ ਬਾਬੇ ਨੂੰ ਮੰਨੀਏ ਚਾਹੇ ਗੁਰੂ ਨੂੰ ਮੰਨੀਏ ਚਾਹੇ ਗੁਰੂ ਗ੍ਰੰਥ ਸਾਹਿਬ ਨੂੰ ਮੰਨੀਏ ਚਾਹੇ ਗੀਤਾ ਨੂੰ ਮੰਨੀਏ ਚਾਹੇ ਕੁਰਾਨ ਨੂੰ ਮੰਨੀਏ ਚਾਹੇ ਬਾਈਬਲ ਨੂੰ ਮੰਨੀਏ ਫਿਰ ਵੀ ਸਾਡੀ ਜ਼ਿੰਦਗੀ ਦੇ ਵਿੱਚ ਮੰਨਣ ਤੋਂ ਬਾਅਦ ਵੀ ਮੰਨਣ ਮੈਂ ਵਾਰ ਵਾਰ ਕਹਿ ਰਿਹਾ ਮੰਨਣ ਤੋਂ ਬਾਅਦ ਵੀ ਦੁੱਖ ਤਕਲੀਫ ਨੇ ਕਿਉਂ ਇਹਦਾ ਮੈਂ ਜੇ ਆਪਾਂ ਇਹਨੂੰ ਗੱਲ ਨੂੰ ਸਮਝਾਉਣਾ ਹੋਵੇ ਕਿਉਂਕਿ ਜੇ ਮੈਂ ਜ਼ਿਆਦਾ ਫਿਲੋਸਫੀ 'ਚ ਲੈ ਗਿਆ ਤੁਹਾਨੂੰ ਗੱਲ ਨਹੀਂ ਪੱਲੇ ਪੈਣੀ ਜੇ ਉਹਨੂੰ ਸਿੰਪਲ ਤਰੀਕੇ ਨਾਲ ਗੱਲ ਕਰੀਏ ਵੀ ਮੰਨਣ ਕਿ ਮੰਨਣ ਤੋਂ ਬਾਅਦ ਵੀ ਦੁੱਖ ਤਕਲੀਫਾਂ ਕਿਉਂ ਨੇ ਸਾਨੂੰ ਕਿਸੇ ਦਾ ਮੁੰਡੇ ਦਾ ਵਿਆਹ ਨਹੀਂ ਹੁੰਦਾ ਕਿਸੇ ਦੀ ਕੁੜੀ ਦੇ ਵਿਆਹ ਨਹੀਂ ਹੁੰਦੇ ਕਿਸੇ ਨੂੰ ਕੈਂਸਰ ਹੈ ਕਿਸੇ ਨੂੰ ਕਰੋਨਾ ਹੋ ਗਿਆ ਕਿਸੇ ਦੀ ਪ੍ਰੋਪਰਟੀ ਰੁੜ ਗਈ ਕਿਸੇ ਨੂੰ ਜੋਬ ਨਹੀਂ ਮਿਲਦੀ ਕਿਸੇ ਨੂੰ ਬਿਮਾਰੀ ਘੇਰ ਲਿਆ ਸੋ ਹਰ ਤਰ੍ਹਾਂ ਦੀ ਪ੍ਰੋਬਲਮਾਂ ਦੇ ਵਿੱਚ ਅਸੀਂ ਕਿਉਂ ਨਿਕਲਦੇ ਹਾਂ ਜਦੋਂ ਕਿ ਅਸੀਂ ਮੰਨਦੇ ਹਾਂ ਕਿ ਉਹ ਪਰਮਾਤਮਾ ਹੈਗਾ ਦੇਖੋ ਇੱਕ ਸਿੰਪਲ ਜਿਹੀ ਇਗਜ਼ਾਮਪਲ ਹੈ ਆਪਣਾ ਕੋਈ ਆ 10 ਕੁ ਸਾਲ ਪਹਿਲਾਂ 10 ਜਾਂ 11 ਸਾਲ ਪਹਿਲਾਂ ਅਕਤੂਬਰ ਦਾ ਹਾਂ ਅਕਤੂਬਰ ਚੱਲ ਰਿਹਾ ਅੱਜ 10 ਹੈ 16 ਅਕਤੂਬਰ 2010 ਅੱਜ ਤੋਂ ਸਮਝ ਲਓ ਵੀ ਇਸੇ ਮਹੀਨੇ 'ਚ 16 ਅਕਤੂਬਰ ਨੂੰ ਇੱਕ ਮੋਟਰਸਾਈਕਲਿਸਟ ਹੈ ਵਰਲਡ ਦੇ ਵਿੱਚ ਗਿਨੀਜ਼ ਬੁੱਕ ਦੇ ਵਿੱਚ ਤੁਸੀਂ ਗੂਗਲ ਕਰੋ ਗਿਨੀਜ਼ ਬੁੱਕ 'ਚ ਹੁੰਦਾ ਉਹਦਾ ਨਾਮ ਹੈਗਾ ਮੁਸਤਫਾ ਡੇਂਜਰ ਉਹ ਪਹਿਲਾਂ ਸਰਕਸ 'ਚ ਕੰਮ ਕਰਦਾ ਹੁੰਦਾ ਸੀ ਆਸਟ੍ਰੇਲੀਆ ਦਾ ਰਹਿਣ ਵਾਲਾ ਉਹ ਸਰਕਸ ਤੋਂ ਛੱਡ ਕੇ ਫਿਰ ਉਹ ਸਟੰਟ ਕਰਦਾ ਸਟੰਟ ਉਹਨੇ ਕੀ ਕੀਤਾ ਇਸ ਤਰੀਕ ਨੂੰ ਅਕਤੂਬਰ 2010 ਦੇ ਵਿੱਚ ਕਿ ਦੋ ਪਹਾੜੀਆਂ ਜਿਹੜੀਆਂ ਕਿ 1 ਕਿਲੋਮੀਟਰ ਦੂਰ ਸੀ ਉੱਥੇ ਇੱਕ ਰੱਸੀ ਬੰਨੀ ਰੱਸੀ ਹਾਰਡ ਰੋਪ ਬੰਨੀ ਪਤਲੀ ਰੱਸੀ ਉਹ ਦੋਨਾਂ 'ਚ ਟਾਈਟ ਕਰਕੇ ਬੰਨ ਲਈ ਅਤੇ ਉਹਦੇ ਉੱਤੇ ਉਹਨੇ ਮੋਟਰਸਾਈਕਲ ਚਲਾਇਆ ਕਿਉਂਕਿ ਉਹਨੇ ਉਹ ਚਾਹੁੰਦਾ ਸੀ ਕਿ ਮੇਰਾ ਨਾਂ ਪ੍ਰੈਕਟਿਸ ਉਹ ਬਹੁਤ ਵਾਰੀ ਕਰ ਚੁੱਕਿਆ ਸੀ, ਪਰ ਉਸ ਦਿਨ ਉਹਨੇ ਗਿਨੀਜ਼ ਬੁੱਕ ਵਾਲਿਆਂ ਨੂੰ ਬੁਲਾਇਆ, ਉਹਨਾਂ ਦੇ ਆਫੀਸ਼ੀਅਲ ਬੰਦੇ ਆਏ, ਅਨਾਊਂਸ ਹੋਈ ਉਹਦਾ, ਉਹ ਸਾਰਾ ਪ੍ਰੋਗਰਾਮ ਟੀਵੀ ਦੇ ਉੱਤੇ ਜਾਂ ਯੂਟਿਊਬ 'ਤੇ ਤੁਸੀਂ ਜਾ ਕੇ ਦੇਖ ਸਕਦੇ ਹੋ। ਸੋ ਲੋਕ ਬਹੁਤ ਦੇਖਣ ਆਏ ਸੀ ਉਹਨੂੰ। ਉਹ ਇੱਕ ਪਹਾੜੀ ਤੋਂ ਦੂਜੀ ਪਹਾੜੀ ਜਿਹੜੀ 1 ਕਿਲੋਮੀਟਰ ਦੀ ਸੀਗੀ, ਉਹਨੇ ਉਹਦੇ ਉੱਤੋਂ ਜਦੋਂ ਮੋਟਰਸਾਈਕਲ ਚਲਾ ਕੇ ਦੂਜੇ ਪਾਸੇ ਪਹੁੰਚ ਗਿਆ, ਲੋਕ ਜਦੋਂ ਚਲਾ ਰਿਹਾ ਸੀ ਲੋਕਾਂ ਦੀ ਜਿਹੜਾ ਦਿਲ ਸੀ ਉਹ ਧੜਕਦਾ ਸੀ ਵੀ ਹੁਣ ਡਿੱਗਿਆ ਹੁਣ ਡਿੱਗਿਆ। ਇੰਨੀ ਉੱਚੀ ਖਾਈ ਹੈ, 1000 ਫੁੱਟ ਹੋ ਸਕਦੀ ਹੈ, 500 ਫੁੱਟ ਹੋ ਸਕਦੀ ਹੈ, ਪਟਾਕੇ ਨੇ ਜੇ ਥੱਲੇ ਗਿਰਿਆ ਤਾਂ ਕੁਛ ਨਹੀਂ ਬਚਣਾ, ਅੱਲਾ ਅੱਲਾ ਖੈਰ ਸੱਲਾ ਹੋ ਜਾਣੀ ਹੈ। ਪਰ ਉਹ ਬੰਦਾ ਕਿਉਂਕਿ ਉਹਨੇ ਪ੍ਰੈਕਟਿਸ ਕੀਤੀ ਵੀ ਸੀ, ਉਹਨੇ ਇੱਕ ਪਹਾੜੀ ਤੋਂ ਦੂਜੀ ਪਹਾੜੀ 'ਤੇ ਸਫਲ ਲੈ ਲਿਆ। ਜਦੋਂ ਲੈ ਲਿਆ ਲੋਕਾਂ ਨੇ ਤਾੜੀਆਂ ਮਾਰੀਆਂ, ਉਹ ਥੱਲੇ ਆਇਆ, ਆ ਕੇ ਸਾਰਿਆਂ ਨੇ ਉਹਨਾਂ ਦੀ ਇੰਟਰਵਿਊ ਲਈ, ਉਹਨੂੰ ਪੁੱਛਿਆ ਵੀ ਇਹ ਤੁਸੀਂ ਕਿਵੇਂ ਕਾਮਯਾਬ ਹੋਏ? ਉਹ ਕਹਿੰਦਾ ਮੈਂ ਬਹੁਤ ਵਾਰੀ ਇਹ ਕਰ ਚੁੱਕਿਆ। ਹੁਣ ਜਿਹੜੇ ਸਟੰਟ ਹੁੰਦੇ ਨੇ ਮੋਟਰਸਾਈਕਲ ਦਾ, ਆਪਾਂ ਦੇਖਿਆ ਹੋਊਗਾ ਇੰਡੀਆ ਦੇ ਵਿੱਚ ਵੀ ਕਿ ਕਈ ਹੁਣ ਜਿਹੜੇ ਨੌਜਵਾਨ ਨੇ ਸੜਕ ਦੇ ਉੱਤੇ ਪੈਡਲ ਦੇ ਉੱਤੇ ਖੜ ਕੇ ਹੱਥ ਛੱਡ ਕੇ ਮੋਟਰਸਾਈਕਲ ਚਲਾਉਂਦੇ ਨੇ, ਅਤੇ ਕਈ ਮੇਰੇ ਵਰਗੇ ਡਰਪੋਕ ਨੇ ਹੈਂਡਲ ਨੂੰ ਘੁੱਟ ਕੇ ਫੜ ਕੇ ਰੱਖਦੇ ਨੇ ਵੀ ਕਿਤੇ ਉਲਟ ਨਾ ਜਾਵੇ। ਸੋ ਜਦੋਂ ਉਸ ਬੰਦੇ ਨੂੰ ਇੰਨੀ ਰਿਸਕੀ ਲਾਈਫ ਦੇ ਵਿੱਚ ਜੀ ਉਹਨੇ ਕਾਮਯਾਬ ਆਪਣਾ ਜਿਹੜਾ ਐਕਟ ਸੀ ਉਹ ਕੀਤਾ, ਅਤੇ ਉਹਨੂੰ ਉਹਨੇ ਫਿਰ ਉਹਨੂੰ ਪੁੱਛਿਆ ਲੋਕਾਂ ਨੂੰ ਵੀ ਤੂੰ ਕਿਵੇਂ ਕਰ ਲਿਆ? ਕਹਿੰਦਾ ਮੈਂ ਮਤਲਬ ਇਹ ਹਮੇਸ਼ਾ ਹੀ ਕਰਦਾ। ਲੋਕ ਉਹ ਕਹਿੰਦੇ ਲੋਕਾਂ ਨੂੰ ਕਹਿੰਦਾ ਵੀ ਤੁਸੀਂ ਇਹ ਦੇਖ ਲਓ ਜਿੰਨੀ ਉੱਥੇ ਆਡੀਅੰਸ ਸੀਗੀ, ਵੀ ਤੁਸੀਂ ਇਹ ਤਾਂ ਨਹੀਂ ਸੋਚਦੇ ਵੀ ਕੋਈ ਮੈਂ ਜਾਦੂ ਕੀਤਾ ਜਾਂ ਕੋਈ ਮੈਜਿਕ ਕਰਕੇ ਪਹੁੰਚਿਆ? ਕਹਿੰਦੇ ਨਹੀਂ ਨਹੀਂ ਨਹੀਂ, ਸਾਡੀਆਂ ਅੱਖਾਂ ਦੇ ਸਾਹਮਣੇ ਕੀਤਾ, ਅਸੀਂ ਮੰਨਦੇ ਹਾਂ ਵੀ ਇੰਨਾ ਔਖਾ ਕੰਮ ਸੀ, ਤੂੰ ਮੋਟਰਸਾਈਕਲ ਇੱਕ ਸਿਰੇ ਤੋਂ ਦੂਜੇ ਸਾਈਕਲ 'ਤੇ ਸਿਰੇ 'ਤੇ ਲੈ ਗਿਆ। ਸਾਰਿਆਂ ਨੇ ਮੰਨਿਆ। ਉਹ ਕਹਿੰਦਾ ਚਲੋ ਫਿਰ ਐਂ ਦੱਸੋ, ਜੇ ਤੁਸੀਂ ਸਾਰੇ ਮੰਨਦੇ ਹੋ, ਕੋਈ ਤੁਹਾਡੇ 'ਚੋਂ ਇੱਕ ਬੰਦਾ ਹੈਗਾ ਜਿਹੜਾ ਮੇਰੇ ਮੋਟਰਸਾਈਕਲ ਦੇ ਪਿੱਛੇ ਬੈਠੇ ਅਤੇ ਮੈਂ ਉਹਨੂੰ ਸੈਰ ਕਰਾਵਾਂ ਇਹਦੇ ਉੱਪਰ ਇੱਕ ਪਹਾੜੀ ਤੋਂ ਦੂਜੀ ਪਹਾੜੀ 'ਤੇ ਉਸੇ ਰਸਤੇ 'ਤੇ? ਸਭ ਅੱਖਾਂ ਨੀਵੀਆਂ ਕਰ ਲਈਆਂ, ਹਾਲਾਂਕਿ ਮੰਨੇ ਸਾਰੇ ਸੀ, ਦੇਖਿਆ ਸਾਰਿਆਂ ਨੇ ਸੀ, ਪਰ ਬੈਠਣ ਨੂੰ ਕੋਈ ਤਿਆਰ ਨਹੀਂ ਸੀ ਉਹਦੇ ਪਿੱਛੇ ਵੀ ਮੈਂ ਇਹਦੇ ਪਿੱਛੇ ਬੈਠ ਕੇ ਇਹਦੇ ਨਾਲ ਜਾ ਕੇ ਰੱਸੀ ਪਾਰ ਕਰ ਲਾਂ। ਹਾਲਾਂ ਜੇ ਕਰ ਲੈਂਦਾ ਸ਼ਾਇਦ ਉਹਦਾ ਨਾਂ ਵੀ ਆ ਜਾਂਦਾ। ਕਿਉਂ ਨਹੀਂ ਉਹ ਪਿੱਛੇ ਬੈਠੇ? ਕਿਉਂਕਿ ਸਾਨੂੰ ਵਿਸ਼ਵਾਸ ਨਹੀਂ ਸੀ। ਭਾਵ ਕਹਿੰਦਾ ਇਹ ਕਿ ਮੰਨੇ ਹਾਂ ਤਾਂ ਅਸੀਂ ਸਾਰਿਆਂ ਨੇ ਵੀ ਰੱਸੀ ਨੇ ਪਾਰ ਕਰ ਲਿਆ, ਪਰ ਵਿਸ਼ਵਾਸ ਨਹੀਂ ਸੀ ਵੀ ਜੇ ਅਸੀਂ ਬੈਠੇ ਕਦੇ ਸਾਨੂੰ ਨਾ ਸਿੱਟਦੇ, ਸਾਡਾ ਨਾ ਮਰ, ਅਸੀਂ ਨਾ ਮਰ ਜਾਈਏ। ਸੋ ਸੇਮ ਇਹੀ ਗੱਲ ਹੈ ਕਿ ਅਸੀਂ ਪਰਮਾਤਮਾ ਨੂੰ, ਅੱਲਾ ਨੂੰ, ਵਾਹਿਗੁਰੂ ਨੂੰ, ਜਿਹਨੂੰ ਵੀ ਕਹਿੰਦੇ ਹਾਂ, ਉਹਨੂੰ ਅਸੀਂ ਸਿਰਫ ਮੰਨਦੇ ਹੀ ਹਾਂ। ਕਦੇ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ, ਕਦੇ ਮੰਦਰ 'ਚ ਜਾਂਦੇ ਹਾਂ, ਕਦੇ ਉੱਥੇ ਵਿਆਹ 'ਚ ਆਏ ਹੁੰਦੇ ਹਾਂ, ਕਦੇ ਉਹ ਬਾਬਾ ਰਾਮ ਰਹੀਮ ਦੇ ਜਾਏ ਨਾ, ਕਦੇ ਬਾਪੂ ਆਸਾਰਾਮ ਦੇ ਜਾਏ ਆਉਂਦੇ ਹਾਂ, ਕਦੇ ਸੇਵਾ ਕਰਦੇ ਹਾਂ, ਕਦੇ ਸਤਸੰਗ 'ਚ ਵੀ ਜਾਂਦੇ ਹਾਂ, ਸਿਰਫ ਜੋ ਗੱਲਾਂ ਕਹਿੰਦੇ ਨੇ ਉਹ ਸੁਣੇ ਆਉਂਦੇ ਹਾਂ, ਪਰ ਵਿਸ਼ਵਾਸ ਪੱਕਾ ਨਹੀਂ। ਕਿਉਂਕਿ ਜੇ ਵਿਸ਼ਵਾਸ ਹੋਵੇ, ਦੇਖੋ ਅਸੀਂ ਮੰਨਦੇ ਹਾਂ ਸਾਰੇ ਬੰਦੇ, ਜੇ ਘਰ 'ਚ ਅਸੀਂ ਕਹਿੰਦੇ ਵੀ ਸਾਡਾ ਜਿਹੜਾ ਗੁਰੂ ਹੈ, ਸਾਡਾ ਜਿਹੜਾ ਪੀਰ ਹੈ, ਸਾਡਾ ਜਿਹੜਾ ਮੁਰਸ਼ਦ ਪਰਮਾਤਮਾ ਹੈ, ਅੱਲਾ ਹੈ, ਵਾਹਿਗੁਰੂ ਹੈ, ਵੀ ਸਾਨੂੰ ਪੂਰਾ ਯਕੀਨ ਹੈ, ਸਾਨੂੰ ਯਕੀਨ ਕਹਿਣ ਦੀਆਂ ਗੱਲਾਂ ਨੇ, ਮੰਨਦੇ ਹੀ ਹਾਂ, ਪਰ ਅਸੀਂ ਉਹਦੇ ਨਾਲ ਹਕੀਕਤ ਨਹੀਂ। ਜੇ ਮੁੰਡਾ ਬਿਮਾਰ ਹੋ ਜਾਵੇ, ਕੋਈ ਐਕਸੀਡੈਂਟ ਹੋ ਜਾਵੇ, ਤੁਹਾਨੂੰ ਕਹੇ ਵੀ ਚਲੋ ਇੰਡੀਆ 'ਚ ਫਲਾਣੇ ਬਾਬੇ ਤੋਂ ਜਾ ਕੇ ਟੀਕਾ ਲਵਾ ਲਿਆ, ਉਹ ਉੱਪਰੀ ਭੂਤ ਪ੍ਰੇਤ ਆ ਗਈ, ਜੇ ਹੁਣ ਯਕੀਨ ਕਰ ਦਿਓ ਰੱਬ 'ਚ ਭੂਤ ਪ੍ਰੇਤ, ਕਿਉਂ? ਜਿਹਦਾ ਪਿਓ ਏਡਾ ਵੱਡਾ ਹੋਵੇ, ਜੇ ਸਾਡਾ ਪਿਓ ਪ੍ਰਧਾਨ ਮੰਤਰੀ ਆ, ਜਾਂ ਸਾਡਾ ਪਿਓ ਪੰਜਾਬ ਦਾ ਮੁੱਖ ਮੰਤਰੀ ਚੰਨੀ ਸਾਹਿਬ ਬਣੇ ਨੇ, ਉਹਦਾ ਮੁੰਡਾ ਸਿਪਾਹੀ ਤੋਂ ਡਰੂਗਾ, ਉਹ ਹੌਲਦਾਰ ਤੋਂ ਡਰੂਗਾ, ਉਹ ਥਾਣੇਦਾਰ ਤੋਂ ਡਰੂਗਾ, ਕਿਉਂਕਿ ਉਹਨੂੰ ਯਕੀਨ ਹੈ ਵੀ ਮੇਰਾ ਪਿਓ ਉਹ ਹੈ। ਜਦੋਂ ਸਾਨੂੰ ਪੱਕਾ ਪਤਾ ਕਿ ਪਰਮਾਤਮਾ ਹੈਗਾ, ਜੇ ਸਾਨੂੰ ਪੂਰਾ ਵਿਸ਼ਵਾਸ ਹੋਵੇ, ਫਿਰ ਅਸੀਂ ਇੱਧਰ ਉੱਧਰ ਨਹੀਂ ਭੜਕਦੇ। ਪਰ ਕਿਉਂ ਭੜਕਦੇ? ਇਸੇ ਕਰਕੇ ਹਾਂ ਵੀ ਅਸੀਂ ਸਿਰਫ ਮੰਨਦੇ ਹਾਂ, ਪਰ ਅਸੀਂ ਉਹਦੇ ਉੱਤੇ ਪ੍ਰੈਕਟੀਕਲ ਸਾਨੂੰ ਯਕੀਨ ਨਹੀਂ ਹੈਗਾ। ਠੀਕ ਹੈ ਜੀ। ਸੋ ਕਹਿੰਦੇ ਤਾਂ ਅਸੀਂ ਸਾਰੀਆਂ ਰੋਜ਼ ਪੜ੍ਹਦੇ ਹਾਂ, ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਗਿਆਨ ਰਤਨ ਪ੍ਰਗਟ ਹੋਏ, ਇਸ ਗੁਫਾ ਮੇ ਕੁੱਟ ਭੰਡਾਰਾ, ਇਸ ਵਿੱਚ ਬਸੇ ਹਰ ਅਲੱਖ ਪਾਰਾ। ਫਿਰ ਵੀ ਕਹਿੰਦੇ ਜਿਉਂ ਤਿਲ ਮੇ ਤੇਲ ਹੈ, ਚਕਮਕ ਮੇ ਆਗ ਤੇਰਾ ਪ੍ਰੀਤਮ ਤੁਝ ਮੇ ਜਾਗ ਸਕੇ ਤੋ ਜਾਗ। ਇਹ ਸਿਰਫ ਕਹਿਣ ਦੀਆਂ ਗੱਲਾਂ ਨੇ, ਇਹ ਸਿਰਫ ਮੰਨਣ ਦੀਆਂ ਗੱਲਾਂ, ਵਿਸ਼ਵਾਸ ਨਹੀਂ। ਜੇ ਵਿਸ਼ਵਾਸ ਹੋਵੇ ਤਾਂ ਸਾਡੀ ਲਾਈਫ ਸਟਾਈਲ ਚੇਂਜ ਹੋ ਜੇ। ਇਸੇ ਕਰਕੇ ਹੀ ਹੈ ਵੀ ਸਾਡੀ ਲਾਈਫ ਦੇ ਵਿੱਚ ਇੰਨੇ ਜ਼ਿਆਦਾ ਦੁੱਖ ਆਉਂਦੇ ਨੇ, ਕਿਉਂਕਿ ਸਾਨੂੰ ਅਸੀਂ ਮੰਨੀ ਜਾਂਦੇ ਹਾਂ ਪਰ ਵਿਸ਼ਵਾਸ ਪੱਕਾ ਨਹੀਂ ਹੈ। ਜੇ ਵਿਸ਼ਵਾਸ ਪੱਕਾ ਹੋਵੇ ਤਾਂ ਸਾਡੀ ਲਾਈਫ ਸਟਾਈਲ ਜਿਹੜਾ ਹੈਗਾ ਉਹ ਹੋਰ ਹੋ ਜੇ। ਤੁਸੀਂ ਇਹਦੀ ਐਗਜ਼ਾਮਪਲ ਲੈ ਲਓ, ਮਨਸੂਰ, ਆਪਣੇ ਮਨਸੂਰ ਹੋਏ ਨੇ ਸੂਫੀ ਫਕੀਰ, ਉਹਨਾਂ ਨੇ ਗੱਲ ਕਹੀ ਸੀਗੀ ਐਨਲ ਹੱਕ। ਐਨਲ ਹੱਕ ਮਤਲਬ ਆਮ ਗੋਡ, ਆਮ ਖੁਦਾ, ਆਮ ਪਰਮਾਤਮਾ। ਅਤੇ ਉਹ ਮਿਸਰ ਦੇ ਵਿੱਚ ਜਦੋਂ ਰਾਜੇ ਨੂੰ ਪਤਾ ਲੱਗਾ, ਜਾਂ ਉੱਥੇ ਦਾ ਜਿਹੜਾ ਨਵਾਬ ਸੀਗਾ, ਵੀ ਆਪਣੇ ਆਪ ਨੂੰ ਰੱਬ ਕਹੀ ਜਾਂਦਾ, ਹਾਲਾਂਕਿ ਕਹਿੰਦੇ ਸਾਰੇ ਹੀ ਨੇ, ਕਿਉਂ ਅਸੀਂ ਕਹਿੰਦੇ ਕਿਵੇਂ ਨਹੀਂ ਹੈ? ਅਸੀਂ ਕਹਿ ਨਹੀਂ ਹਾਂ ਪੱਤਾ ਕਿਤੇ ਦਰਖਤ ਨਾਲ ਅਲੱਗ ਹੈ, ਸੂਰਜ ਦੀ ਇੱਕ ਕਿਰਨ ਉਹ ਸੂਰਜ ਤੋਂ ਅਲੱਗ ਹੈ, ਪਾਣੀ ਦਾ ਸਮੁੰਦਰ 'ਚੋਂ ਜਿਹੜੀ ਬੁਲਬੁਲਾ ਉੱਠਦਾ, ਲਹਿਰ ਉੱਠਦੀ, ਉਹ ਤੋਂ ਅਲੱਗ ਹੈ? ਨਹੀਂ। ਸੋ ਇਸੇ ਕਰਕੇ ਜਿਹੜਾ ਸਾਡਾ ਪਰਮਾਤਮਾ ਅੰਦਰ ਆਤਮਾ ਹੈ, ਉਹ ਵੀ ਆਤਮਾ ਤੋਂ ਰੱਬ ਤੋਂ ਅਲੱਗ ਨਹੀਂ ਹੈ। ਇਸ ਕਰਕੇ ਉਹਨੇ ਜਦੋਂ ਕਿਹਾ ਵੀ ਅਨਲ ਹੱਕ, ਕਿ ਮੈਂ ਹੀ ਖੁਦਾ, ਅਤੇ ਉਹਦੇ ਨਾਲ ਦੇਖੋ ਕਿੰਨਾ ਤਸ਼ੱਦਦ ਕੀਤਾ ਗਿਆ। ਤਸ਼ੱਦਦ ਕੀਤਾ, ਹੱਥ ਕੱਟੇ, ਬਾਂਹ ਕੱਟੇ, ਗਰਦਨ ਕੱਟੀ, ਫਿਰ ਉਹਨੂੰ ਫਾਂਸੀ ਦੇਤੀ, ਫਿਰ ਨਾਲ ਇਹ ਵੀ ਕਿਹਾ ਵੀ ਇਹ ਕਾਫਰ ਹੈ। ਅਸੀਂ ਤਸ਼ੱਦਦ ਕਰਨ ਲੱਗੇ ਨਹੀਂ ਲਿਹਾਜ਼ ਕਰਦੇ ਵੀ ਕਾਫਰ ਹੈ, ਵੀ ਇਹਨੂੰ ਦਫਨਾਉਣਾ ਨਹੀਂ, ਮਿੱਟੀ 'ਚ ਨਹੀਂ ਦਫਨਾਉਣਾ, ਇਹਨੂੰ ਅੱਗ ਲਾਵਾਂਗੇ। ਵੀ ਇਹ ਹੈ ਤਾਂ ਮੁਸਲਮਾਨ ਨੂੰ ਅੱਗ ਲਾਵਾਂਗੇ ਤਾਂ ਕਿ ਉਲਟ ਕੰਮ ਕਰਨਾ। ਉਹਨੂੰ ਜਦੋਂ ਅੱਗ ਲਾਈ ਅਤੇ ਨਾਲੇ ਉਹਨੂੰ ਇਹ ਕਿਹਾ ਸੀ ਜਦੋਂ ਮਰਨ ਲੱਗੇ ਉਹਨੂੰ ਫਾਂਸੀ ਚੜਾਈ ਸੀ ਵੀ ਸਾਰੇ ਬੰਦਿਆਂ ਨੇ ਹੁਕਮ ਸੀ ਵੀ ਪੱਥਰ ਮਾਰਨੇ ਉਹਨੂੰ, ਪੱਥਰ ਮਾਰਨੇ, ਜਿਹੜਾ ਨਹੀਂ ਮਾਰੂਗਾ ਉਹਨੂੰ ਸਜ਼ਾ ਮਿਲੂਗੀ। ਇਸ ਕਰਕੇ ਸਾਰੇ ਜਿਹੜੇ ਉਸ ਵੇਲੇ ਦੇ ਲੋਕ ਸੀ ਉਹਦੇ ਪੱਥਰ ਮਾਰਦੇ ਸੀਗੇ, ਅਤੇ ਇੱਕ ਬੰਦਾ ਉਹਦਾ ਦੋਸਤ ਸੀਗਾ ਭਗਤ ਕਹਿ ਸੀਗਾ ਸ਼ਿਵਲੀ, ਉਹਨੇ ਫੁੱਲ ਮਾਰਿਆ ਤਾਂ ਉਹਨੇ ਸੀਹ ਕੀਤੀ, ਪਹਿਲਾਂ ਤਾਂ ਸੀ ਗਿਆ ਉਹ, ਜਦੋਂ ਫੁੱਲ ਮਾਰਿਆ ਸੀਹ ਕੀਤੀ ਤਾਂ ਉਹਨੇ ਪੁੱਛਿਆ ਵੀ ਮੈਂ ਤਾਂ ਬਾਕੀ ਲੋਕ ਪੱਥਰ ਮਾਰਦੇ ਨੇ ਮਨਸੂਰ, ਅਤੇ ਮੈਂ ਤਾਂ ਪੱਥਰ ਫੁੱਲ ਮਾਰਿਆ ਤੂੰ ਫਿਰ ਤੈਨੂੰ ਤਕਲੀਫ ਕਿਉਂ ਹੋਈ? ਉਹ ਕਹਿੰਦਾ ਉਹਨਾਂ ਨੂੰ ਤਾਂ ਪਤਾ ਨਹੀਂ ਹੈ ਵੀ ਮੈਂ ਕੌਣ ਆ, ਉਹ ਤਾਂ ਸੋਚਦੇ ਨੇ ਕਿ ਮੈਂ ਗੱਪਾਂ ਮਾਰੀ ਜਾਂਦਾ, ਮੈਂ ਡਰਾਮੇ ਕਰੀ ਜਾਂਦਾ, ਤੈਨੂੰ ਤਾਂ ਪਤਾ ਮੈਂ ਅੰਦਰੋਂ ਕਿਹੜੀ ਅਵਸਥਾ 'ਚ ਹਾਂ, ਸੋ ਤੇਰਾ ਫੁੱਲ ਵੀ ਮੈਨੂੰ ਤਕਲੀਫ ਹੋਇਆ। ਸੋ ਉਸ ਤੋਂ ਬਾਅਦ ਹੁਣ ਸ਼ਿਵਲੀ ਦੀ ਵੀ ਮੈਂ ਥੋੜ੍ਹੀ ਸੁਣਾ ਦੇਣਾ ਗੱਲ ਕੀ ਹੈ, ਜੋ ਸ਼ਿਵਲੀ ਨੂੰ ਪਤਾ ਲੱਗਿਆ ਉਹ ਚਲੋ ਮਨਸੂਨ ਤਾਂ ਹੋ ਗਈ, ਉਹਦਾ ਵਿਸ਼ਵਾਸ ਸੀਗਾ, ਜਿਹਦੇ ਬੰਦੇ ਦਾ ਵਿਸ਼ਵਾਸ ਹੁੰਦਾ ਉਹ ਡਾਵਾਂ ਡੋਲ ਨਹੀਂ ਹੁੰਦਾ, ਉਹ ਕਿਉਂਕਿ ਉਹ ਰੱਬ ਨਾਲ ਮਿਲੇ ਹੁੰਦੇ ਨੇ, ਇਸ ਕਰਕੇ ਉਹ ਕਹਿੰਦੇ ਪੱਥਰ ਮਾਰੋ, ਮੇਰਾ ਸਰੀਰ ਕੱਟੋ, ਨੱਕ ਕੱਟੋ, ਮੂੰਹ ਕੱਟੋ, ਗਰਦਨ ਕੱਟੋ, ਕਿਉਂਕਿ ਉਹ ਪਰਮਾਤਮਾ ਦੇ ਨਾਲ ਇੱਕਮੁੱਖ ਹੁੰਦੇ ਨੇ, ਉਹਨਾਂ ਨੂੰ ਪੱਕਾ ਯਕੀਨ ਹੁੰਦਾ ਵੀ ਸਰੀਰ ਤਾਂ ਐਵੇਂ ਹੀ ਹੈ, ਮਿੱਟੀ ਹੈ। ਜਿਵੇਂ ਆਹ ਫਰੀਜ਼ਰ ਦੇ ਵਿੱਚ ਹੁਣ ਤੁਸੀਂ ਦੇਖੋ ਕੱਲ੍ਹ ਨੂੰ ਥੈਂਕਸਗਿਵਿੰਗ ਹੈ, ਕਿੰਨੀਆਂ ਉਹ ਪਤਾ ਨਹੀਂ ਕੀ ਕਹਿੰਦੇ ਇਹਨਾਂ ਨੂੰ, ਜਿਹੜੇ ਥੈਂਕਸਗਿਵਿੰਗ ਨੂੰ ਜਾਨਵਰ ਜਿਹਾ ਖਾਂਦੇ ਨੇ, ਕਿੰਨੇ ਭਰੇ ਪਏ ਨੇ ਫਰੀਜ਼ਰ ਉਹਨਾਂ ਦੇ ਬੋਡੀ, ਫਰੀਜ਼ ਕੀਤੇ ਹੁੰਦੇ ਨੇ ਬੋਡੀ 'ਚ, ਕੀ ਹੈ ਜੋ ਮਰਜ਼ੀ ਟੀਕੇ ਲਾਓ, ਕੱਟੋ ਵੱਢੋ, ਜੋ ਮਰਜ਼ੀ ਕਰੋ, ਵਿੱਚੋਂ ਚੀਜ਼ ਨਿਕਲ ਗਈ, ਅਸੀਂ ਤਾਂ ਸਾਡਾ ਸਰੀਰ ਹੈ, ਜਦੋਂ ਵਿੱਚੋਂ ਚੀਜ਼ ਨਿਕਲੀ ਹੈ ਜੀ ਕੀ ਵੈਲਿਊ ਹੈ। ਉਸੇ ਤਰ੍ਹਾਂ ਜਿਹੜੇ ਬੰਦੇ ਪੀਰ ਪੈਗੰਬਰ ਹੁੰਦੇ ਨੇ, ਪੀਰ ਪੈਗੰਬਰ ਨਹੀਂ ਜਿਹੜੇ ਸਾਡੇ ਵਰਗੇ ਆਰਡੀਨਰੀ ਬੰਦੇ ਨੇ, ਕੋਈ ਰੀਅਲ ਸਟੇਟ ਦਾ ਵੀ ਹੋ ਸਕਦਾ, ਕੋਈ ਜੁੱਤੀਆਂ ਵਾਲਾ ਵੀ ਹੋ ਸਕਦਾ, ਕੋਈ ਡਾਕਟਰ ਵੀ ਹੋ ਸਕਦਾ, ਕੋਈ ਫਰਨੀਚਰ ਵਾਲਾ ਵੀ ਹੋ ਸਕਦਾ, ਕੋਈ ਰਕਸ਼ਾ ਚਲਾਉਣ ਵਾਲਾ ਵੀ ਹੋ ਸਕਦਾ, ਕੱਪੜਿਆਂ ਕੁੱਪੜਿਆਂ ਦਾ ਕੋਈ ਗੱਲ ਨਹੀਂ, ਜਿਹਨੇ ਮਿਹਨਤ ਕੀਤੀ ਹੈ ਉਹਦੀ ਜਦੋਂ ਲੇਬ ਉੱਪਰ ਲੱਗ ਜਾਂਦੀ ਹੈ ਉਹਨੂੰ ਕੋਈ ਫਰਕ ਨਹੀਂ ਪੈਂਦਾ, ਉਹਨੂੰ ਕੋਈ ਜਦੋਂ ਕਦੇ ਸਰਜਰੀ ਵੀ ਕਰਾਉਣੀ ਪੈਂਦੀ ਹੈ ਉਹ ਕਹਿੰਦਾ ਨਹੀਂ ਤੂੰ ਇਸ ਤਰ੍ਹਾਂ ਕਰ ਲੈ ਕਿ ਮੈਂ ਆਪਣੀ ਸੁਰਤ ਨੂੰ ਚੜਾ ਲੈਣਾ ਉੱਪਰ। ਸੋ ਇਸ ਕਰਕੇ ਸੁਰਤ ਉਹ ਜਿਹੜਾ ਚੜਾ ਲੈਂਦੇ ਨੇ ਫਿਰ ਉਹਨਾਂ ਦਾ 100% ਵਿਸ਼ਵਾਸ ਹੋ ਜਾਂਦਾ, ਹਾਂਜੀ। ਅਤੇ ਜੇ ਵਿਸ਼ਵਾਸ, ਚਲੋ ਸ਼ਿਵਲੀ ਦੀ ਗੱਲ ਸੁਣਾ ਰਿਹਾ ਸੀਗਾ, ਉਹਨੇ ਕੀ ਕੀਤਾ ਕਿ ਰਾਤ ਨੂੰ ਦੇਖਿਆ ਵੀ ਇਹ ਮੇਰਾ ਮੁਰਸ਼ਿਦ ਤਾਂ ਮੁਸਲਮਾਨ ਹੈ ਅਤੇ ਇਹਨੂੰ ਫੂਕਿਆ, ਉਹਨੇ ਵੀ ਉਹਦੇ ਵਿੱਚੋਂ ਉਹਦੀ ਰਾਖ ਇਕੱਠੀ ਕਰਕੇ ਵੀ ਮੈਂ ਚੰਗੀ ਥਾਂ 'ਤੇ ਪਾ ਦੇਣਾ, ਜ਼ਮੀਨ ਪੈਰਾਂ ਥੱਲੇ ਨਾ ਰੋਲੇ। ਸੋ ਉਹਦੀ ਉਹ ਜੋ ਚੱਕ ਕੇ ਉਹਦੀ ਮਨਸੂਰ ਦੀ ਰਾਖ ਜਿਹੜੀ ਉਹਦੀ ਸਰੀਰ ਦੀ ਰਾਖ ਸੀ ਉਹ ਪਾ ਕੇ ਘੜੇ 'ਚ ਪਾ ਕੇ ਲਿਜਾ ਰਿਹਾ ਸੀ, ਰਾਤ ਨੂੰ ਦੇਖ ਲਿਆ ਜਾ ਕੇ ਕਾਜ਼ੀਆਂ ਨੂੰ ਕਿਹਾ, ਮਿਸਰਦਿਆਂ ਨੂੰ ਵੀ ਉਹ ਜਿਹੜਾ ਸ਼ਿਵਲੀ ਆ ਉਹ ਤਾਂ ਉਹਦੀ ਇੱਜ਼ਤ ਮਾਨ ਕਰਦਾ, ਅੱਗੇ ਤਾਂ ਮਨਸੂਰ ਨੂੰ ਮਾਰਿਆ ਫਿਰ ਸ਼ਿਵਲੀ ਤਾਂ ਉਦੋਂ ਵੀ ਤੇਜ਼ ਨਿਕਲੂਗਾ, ਇਹਨੇ ਤਾਂ ਆਪਣੇ ਜਿਹੜਾ ਰੋਟੀ ਪਾਣੀ ਬੰਦ ਕਰ ਦੇਣੇ, ਇਹਨੇ ਵੀ ਕਹਿਣਾ ਮੈਂ ਵੀ ਰੱਬ ਹਾਂ, ਮੈਂ ਵੀ ਰੱਬ ਹਾਂ। ਸੋ ਉਹਨੂੰ ਵੀ ਸਜ਼ਾ ਦੇਣ ਲਈ ਕੀ ਕੀਤਾ, ਇੱਕ ਪਿੰਜਰੇ 'ਚ ਬੰਦ ਕਰਤਾ ਵੀ ਉਹਨੂੰ ਸ਼ੇਰ ਨੂੰ ਖਿਲਾਉਣਾ, ਸ਼ੇਰ ਨੂੰ ਤਾਂ ਖਿਲਾਉਣਾ ਵੀ ਇਹਦੀ ਰਾਖ ਵੀ ਨਾ ਬਚੇ, ਸਾਰਾ ਸਰੀਰ ਸ਼ੇਰ ਖਾ ਲਏ, ਭੁੱਖੇ ਸ਼ੇਰ ਦੇ ਅੱਗੇ ਪਾਇਆ ਅਤੇ ਜਦੋਂ ਪਿੰਜਰੇ 'ਚੋਂ ਸ਼ੇਰ ਆਇਆ ਅਤੇ ਇਹ ਅੱਖਾਂ ਮੀਚ ਕੇ ਇਹਨੇ ਸੁਰਤ ਚੜ੍ਹਾ ਲਈ ਉੱਪਰ ਨੂੰ, ਅਤੇ ਸ਼ੇਰ ਉਹਦੇ ਕੋਲ ਬਿੱਲੀ ਵਾਂਗੂ ਬਹਿ ਗਿਆ। ਫਿਰ ਉਹ ਜਦੋਂ ਬਾਕੀਆਂ ਨੇ ਦੇਖਿਆ ਵੀ ਆਹ ਕੀ ਗੱਲ ਆ, ਫਿਰ ਉਹਨਾਂ ਨੇ ਕਿਹਾ ਵੀ ਇਹਦਾ ਕੋਈ ਪਹੁੰਚਿਆ ਹੋਇਆ ਵੀ ਇਹਦੇ ਕੋਈ ਸ਼ਰਾਪ ਨਾ ਲੱਗ ਲਏ, ਇਸ ਕਰਕੇ ਕੱਢ ਕੇ ਉਹਦੀ ਇੱਜ਼ਤ ਮਾਨ ਕੀਤੀ। ਸੋ ਕਹਿਣ ਦਾ ਮਤਲਬ ਜਿਹੜੇ ਬੰਦਿਆਂ ਨੂੰ ਵਿਸ਼ਵਾਸ ਹੈ, ਵਿਸ਼ਵਾਸ ਦੀ ਵੀ ਸਾਰੀ ਗੱਲ ਹੈ, ਹਾਂਜੀ। ਸੋ ਤੁਸੀਂ ਉਹ ਤਾਂ ਚਲੋ ਪੁਰਾਣੀਆਂ ਗੱਲਾਂ, ਤੁਸੀਂ ਹੁਣ ਦੀਆਂ ਗੱਲਾਂ ਆਪਣੀ 21ਵੀਂ ਸਦੀਆਂ ਦੇਖ ਲਓ। ਰਾਜਸਥਾਨ ਦੀ ਜਿਹੜੀ ਕੁੜੀ ਹੈ, ਹਾਂਜੀ, ਐਨਾ ਉਹਦਾ ਨਾਂ ਸੀ, ਸੋਰੀ, ਐਵਨੀ ਲੇਖਰਾ, 19 ਸਾਲ ਦੀ ਕੁੜੀ ਹੈ, 19 ਸਾਲ ਦੀ, ਉਹਦੇ ਕੀ ਐਕਸੀਡੈਂਟ ਹੋ ਗਿਆ ਸੀ, ਲੱਕ ਤੋਂ ਉਹ ਤੁਰ ਨਹੀਂ ਸਕਦੀ, ਵੀਲ ਚੇਅਰ 'ਤੇ ਆ ਗਈ, ਉਹਨੇ ਆ ਪੈਰਾ ਮੈ ਓਲੰਪਿਕਸ ਹੋਈਆਂ ਨਾ ਜਪਾਨ 'ਚ, ਅਤੇ ਉਹਦੇ ਵਿੱਚ ਉਹਨੇ ਸ਼ੂਟਿੰਗ ਜਿਹੜੀ ਸੀ 1 ਕਿਲੋਮੀਟਰ ਤੋਂ ਸ਼ੂਟਿੰਗ ਕਰਨ ਦੇ ਵਿੱਚ ਗੋਲਡ ਮੈਡਲ ਜਿੱਤਿਆ। ਉਹਨੂੰ ਉਹਦੀ ਇੰਟਰਵਿਊ ਜੋ ਲਈ ਤਾਂ ਉਹਨੂੰ ਪੁੱਛਿਆ ਵੀ ਕੀ ਗੱਲ ਆ, ਕਹਿੰਦੀ ਵੀ ਮੇਰਾ ਬਚਪਨ ਤੋਂ ਸੀ ਵੀ ਬੇਸ਼ੱਕ ਮੈਂ ਮੇਰੇ ਸਰੀਰ ਦੇ ਅੰਗ ਕੰਮ ਨਹੀਂ ਕਰ ਸਕਦੇ, ਪਰ ਮੇਰੀ ਆਤਮਾ ਤਾਂ ਹੈਗੀ, ਮੇਰਾ ਬ੍ਰੇਨ ਤਾਂ ਕੰਮ ਕਰਦਾ, ਮੇਰੀ ਕਲਪਨਾ ਦਾ ਕੰਮ ਕਰਦਾ, ਮਿਹਨਤ ਕਰਕੇ ਕੀ ਨਹੀਂ ਕਰ ਸਕਦੀ। ਉਹਨੇ ਮਿਹਨਤ ਕੀਤਾ, ਉਹਦਾ ਵਿਸ਼ਵਾਸ ਮਿਹਨਤ ਸੀ, ਅਤੇ ਇੱਕ ਦਿਨ ਉਹਨੇ ਗੋਲਡ ਮੈਡਲ ਜਿੱਤ ਲਿਆ। ਆਪਣੀ ਪੰਜਾਬ ਦੀ ਦੇਖ ਲਓ ਕੁੜੀ, ਉਹ ਸੁਖਪ੍ਰੀਤ ਹੈ ਜਿਹੜੀ ਇਕਲਾਤੇ ਨੱਚਦੀ ਹੈ, ਉਹ ਜਿਹੜਾ ਕੰਪੀਟੀਸ਼ਨ ਨਹੀਂ ਹੁੰਦਾ, ਤੁਸੀਂ ਆਪਾਂ ਕਈ ਵਾਰੀ ਟੀਵੀ 'ਤੇ ਦੇਖਿਆ ਉਹ ਇੰਡੀਆ ਡਾਂਸ ਹੁੰਦਾ ਕੰਪੀਟੀਸ਼ਨ 5K, ਇੱਕੋ ਹੀ ਲੱਤ ਦੇ ਉੱਤੇ ਨੱਚ ਕੇ ਉਹਨੇ ਗੋਲਡ ਮੈਡਲ ਜਿੱਤਿਆ, ਹੁਣ ਆਪਣਾ ਸਕੂਲ ਖੋਲ੍ਹੀ ਬੈਠੀ ਹੈ। ਤੁਸੀਂ ਵੈਸਟ ਬੰਗਾਲ ਦੀ ਲੜਕੀ ਦੇਖ ਲਓ, ਉਹਨੇ 19 ਹੈ, IAS ਹਿੰਦੁਸਤਾਨ ਦਾ ਸਭ ਤੋਂ ਵੱਡਾ ਜਿਹੜਾ ਟੈਸਟ ਹੈ, 19 ਕੁੜੀ ਨੇ ਟੈਸਟ ਪਾਸ ਕਰਕੇ ਉਹ DC ਲੱਗੀ ਵੈਸਟ ਬੰਗਾਲ ਦੇ ਵਿੱਚ, ਕੈਲਕਟਾ 'ਚ ਉਹਨੂੰ ਫੜ ਕੇ ਕੁਰਸੀ 'ਤੇ ਬਿਠਾਇਆ। ਸੋ ਇਹ ਵਿਸ਼ਵਾਸ ਦੀਆਂ ਗੱਲਾਂ ਨੇ, ਜਿਹੜਾ ਬੰਦਾ ਵਿਸ਼ਵਾਸ ਕਰ ਲੈਂਦਾ ਨਾ, ਸੋ ਉਹੀ ਤਰੱਕੀ ਕਰਦਾ। ਸੋ ਜਿਵੇਂ ਕਬੀਰ ਸਾਹਿਬ ਨੇ ਕਿਹਾ ਸੀਗਾ, ਕਬੀਰ ਆਤਮ ਗਿਆਨ ਬਿਨ, ਆਤਮਾ ਦੇ ਗਿਆਨ ਬਿਨ, ਰੂਹਾਨੀਅਤ ਦੀ ਗੱਲ ਕਰ ਰਹੇ ਕਬੀਰ ਸਾਹਿਬ, ਕਬੀਰ ਆਤਮ ਗਿਆਨ ਬਿਨ ਜੁੜੇ ਨਾ ਸੁੱਖ ਸੇ ਤਾਰ। ਜਿੰਨਾ ਚਿਰ ਆਤਮਾ ਦਾ ਗਿਆਨ ਨਹੀਂ ਹੁੰਦਾ ਫਿਰ ਸੁੱਖ ਨਹੀਂ ਮਿਲਦੀ, ਕਿਉਂਕਿ ਤਾਰ ਨਹੀਂ ਜੁੜਿਆ, ਕਰੰਟ ਨਹੀਂ ਹੈ। ਅਗਿਆਨ ਨਾਉ ਹੈ ਪੱਥਰ ਕੀ ਕੈਸੇ ਉਤਰੇ ਪਾਰ। ਕਹਿੰਦਾ ਜਿਹੜਾ ਅਗਿਆਨ ਹੈ, ਜਿਹਨੂੰ ਨੌਲੇਜ ਨਹੀਂ ਹੈ, ਅਗਿਆਨੀ ਬੰਦਾ ਜਿਹਨੂੰ ਸਮਝ ਨਹੀਂ ਹੈ, ਉਹ ਇੱਕ ਪੱਥਰ ਦੀ ਤਰ੍ਹਾਂ ਨਾਵ ਹੈ, ਪੱਥਰ ਦੀ ਕਿਸ਼ਤੀ ਹੈ, ਅਤੇ ਉਹਨੇ ਡੁੱਬਣਾ ਹੀ ਡੁੱਬਣਾ, ਤੁਰੂ ਕਿਵੇਂ ਹੈ ਹੀ ਪੱਥਰ ਦੀ। ਸੋ ਇਸ ਕਰਕੇ ਜਦੋਂ ਅਸੀਂ ਅੰਦਰ ਜਾ ਕੇ ਮਿਹਨਤ ਕਰਦੇ ਹਾਂ, ਵਿਸ਼ਵਾਸ ਦੇ ਨਾਲ ਪੂਰਾ ਵਿਸ਼ਵਾਸ ਕਰਦੇ ਹਾਂ, ਫਿਰ ਅਸੀਂ ਅੰਦਰੋਂ ਹੀ ਉਸ ਪਰਮਾਤਮਾ ਨੂੰ ਪਾ ਲੈਂਦੇ ਹਾਂ, ਫਿਰ ਸਾਨੂੰ ਇੱਧਰ ਉੱਧਰ ਭਟਕਣ ਦੀ ਲੋੜ ਨਹੀਂ ਹੈਗੀ। ਦੇਖੋ, ਕੋਈ ਗੀਤਾ ਪੜ੍ਹਦਾ, ਕੋਈ ਬਾਈਬਲ ਪੜ੍ਹਦਾ, ਕੋਈ ਕੁਛ ਕਰਦੇ ਨੇ, ਸਾਰੇ ਕਰਦੇ ਨੇ, ਪਰ ਉਹਦਾ ਫਾਇਦਾ ਇਸ ਕਰਕੇ ਨਹੀਂ ਹੁੰਦਾ। ਦੇਖੋ ਨਾ ਆਈ ਸੀ ਯੂ ਕੀ ਹੁੰਦਾ ਆਪਣੇ ਹੋਸਪਿਟਲਾਂ ਦੇ ਵਿੱਚ, ਆਈ ਸੀ ਯੂ ਹੋਣਾ, ਕਰੋਨਾ ਵਾਇਰਸ ਤਾਂ ਦੇਖਿਆ ਹੁੰਦਾ, ਖੈਰ ਜਾਣ ਦਾ ਮੌਕਾ ਨਹੀਂ। ਆਈ ਸੀ ਯੂ ਦਾ ਮਤਲਬ ਜਦੋਂ ਬੰਦੇ ਦੀ ਕੋਈ ਸਰਜਰੀ ਕਰਦੇ ਨੇ ਹੋਸਪਿਟਲਸ ਦੇ ਵਿੱਚ, ਅਤੇ ਉਹਦੀ ਰਿਕਵਰੀ ਦੇ ਲਈ ਉਹਨੂੰ ਆਈ ਸੀ ਯੂ ਕਮਰੇ 'ਚ ਲੈ ਜਾਂਦੇ ਨੇ। ਆਈ ਸੀ ਯੂ ਕਮਰਾ ਕੀ ਆ ਕਿ ਥੋੜ੍ਹਾ ਜਿਹਾ ਹਨੇਰਾ ਹੁੰਦਾ ਉੱਥੇ, ਬਾਹਰ ਬੰਦੇ ਬਾਹਰ ਜਾ ਨਹੀਂ ਸਕਦੇ, ਰੌਲਾ ਨਹੀਂ ਹੁੰਦਾ, ਡਾਕਟਰ ਦੀ ਸਪੈਸ਼ਲ ਉਹ ਕੇਅਰ ਦੇ ਵਿੱਚ ਹੁੰਦਾ, ਅਤੇ ਉਹਦੇ ਬੋਤਲਾਂ ਲੱਗੀਆਂ ਹੁੰਦੀਆਂ, ਥਰੋ ਜੋ ਕੀ ਕਹਿੰਦੇ ਗਲੂਕੋਜ਼ ਦੀਆਂ ਬੋਤਲਾਂ ਲੱਗੀਆਂ ਹੁੰਦੀਆਂ, ਉਹਦੇ ਵਿੱਚ ਦਵਾਈ ਪਾਈ ਹੁੰਦੀ ਹੈ, ਗਲੂਕੋਜ਼ ਹੌਲੀ ਟਿਕ 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 ਤੁਪ ਕੇ ਉਹਦੇ ਸਰੀਰ 'ਚ ਦਿੰਦੇ, ਅਤੇ ਹੌਲੀ ਹੌਲੀ ਉਹ ਰਿਕਵਰ ਕਰ ਲੈਂਦਾ। ਸੋ ਇਸੇ ਤਰ੍ਹਾਂ ਹੀ ਤੁਸੀਂ ਆਪਣਾ ਜੇ ਆਪਾਂ ਆਈ ਸੀ ਯੂ ਨੂੰ ਆਪਾਂ ਘਰ ਬਣਾ ਲਈਏ, ਜਿੱਥੇ ਵੀ ਅਸੀਂ ਬੈਠਦੇ ਹਾਂ ਐਨ ਆਰਾਮ ਨਾਲ, ਥੋੜ੍ਹਾ ਹਨੇਰਾ ਨੂਰਾ ਕੀਤਾ ਹੋਵੇ, ਚੌਂਕੜੀ ਮਾਰੀ ਹੋਵੇ, ਅਤੇ ਬਾਹਲੇ ਜਿਵੇਂ ਆਈ ਸੀ ਯੂ 'ਚ ਬੰਦੇ ਨਹੀਂ ਬਾਹਲੇ ਬਾਹਰੋਂ ਜਾ ਸਕਦੇ, ਇਸੇ ਤਰ੍ਹਾਂ ਸਾਡੇ ਗੰਦੇ ਵਿਚਾਰ ਜਿਹੜੇ ਇੱਧਰ ਉੱਧਰ ਦੁਨੀਆਂ ਦੇ ਵਿਚਾਰ ਆ ਉਹਨੂੰ ਰੋਕ ਕੇ ਰੱਖੋ, ਅੰਦਰ ਨਾ ਜਾਣ ਦਿਓ, ਅਤੇ ਫਿਰ ਮੌਜ ਨਾਲ ਜੋ ਤੁਹਾਨੂੰ ਸਤਿਗੁਰੂ ਨੇ ਮੁਰਸ਼ਦ ਨੇ ਨਾਮ ਦਿੱਤਾ ਨਮਾਜ਼ ਪੜ੍ਹਨੀ ਹੈ, ਜਦੋਂ ਪੜ੍ਹਦੇ ਹੋ ਉਹ ਜਿਵੇਂ ਟਿਕ 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 ਕਰਕੇ ਤੁਪਕਾ ਗਲੂਕੋਜ਼ ਦਾ ਡਿੱਗਦਾ, ਫਿਰ ਉਹਦਾ ਤੁਸੀਂ ਨਾਮਦਾਨ ਲੈਂਦੇ ਹੋ, ਉਹ ਤੁਹਾਡੀ ਆਤਮਾ ਦੇ ਉੱਤੇ ਡਿੱਗਦਾ, ਫਿਰ ਤੁਹਾਨੂੰ ਉਹ ਅਲੱਗ ਹੀ ਲੁਤਫ ਆਉਂਦਾ। ਇਹ ਗੱਲ ਵਿਸ਼ਵਾਸ ਦੀ ਹੈ, ਸਿਰਫ ਅਸੀਂ ਜੇ ਫਾਰਮੈਲਿਟੀ ਪੂਰੀ ਕਰਦੇ ਹਾਂ, ਜਾਂਦੇ ਤਾਂ ਅਸੀਂ ਸੇਵਾ 'ਤੇ ਹੈਗੇ ਹਾਂ, ਸਤਸੰਗ ਦੇ ਵਿੱਚ ਵੀ ਜਾਂਦੇ ਹਾਂ। ਹੁਣ ਦੇਖੋ ਨਾ ਸਤਸੰਗ ਦੇ ਵਿੱਚ ਜਾ ਕੇ ਗੁਰੂ ਮਹਾਰਾਜ ਦੀ ਸੰਤਾਂ ਦੀਆਂ ਗੱਲਾਂ ਸੁਣ ਕੇ ਆ ਜਾਣਾ। ਇੱਕੋ ਮੈਨੂੰ ਗੱਲ ਯਾਦ ਹੈ ਵੀ ਕੋਈ ਬੰਦਾ ਸਤਸੰਗ ਸੁਣ ਜਾਂਦਾ ਹੁੰਦਾ ਸੀ, ਪਿਓ ਰੋਜ਼ ਹੀ ਜਾਂਦਾ ਸੀ, ਇੱਕ ਦਿਨ ਉਹਨੂੰ ਕੰਮ ਪੈ ਗਿਆ, ਉਹਨੇ ਆਪਣੇ ਮੁੰਡੇ ਨੂੰ ਭੇਜਦਾ ਸਤਸੰਗ ਸੁਣ ਲਈ। ਜਦੋਂ ਉਹ ਮੁੰਡਾ ਸਤਸੰਗ 'ਚ ਗਿਆ ਪਹਿਲੀ ਵਾਰ, ਅਤੇ ਉੱਥੇ ਸੰਤਾਂ ਮਹਾਂਪੁਰਸ਼ਾਂ ਨੇ ਗੱਲ ਕਹੀ ਵੀ ਦੇਖੋ ਜਿਹੜਾ ਦਾਨ ਦੇਣਾ ਕੋਈ ਚੀਜ਼ ਹੈ, ਗਿਵਿੰਗ ਐਂਡ ਗਿਵਿੰਗ ਜਿਹੜਾ ਫਾਰਮੂਲਾ, ਦਾਨ ਦੇਣ ਦਾ ਫਾਰਮੂਲਾ, ਉਹਦਾ ਇਹ ਹੈ ਵੀ ਜਿਵੇਂ ਇੱਕ ਜ਼ਿਮੀਂਦਾਰ ਖੇਤ ਦੇ ਵਿੱਚ ਇੱਕ ਬੋਰੀ ਕਣਕ ਦੀ ਪਾਉਂਦਾ, ਅਤੇ ਉਹਨੂੰ ਇਹ ਯਕੀਨ ਹੁੰਦਾ ਕਿ 6 ਮਹੀਨਿਆਂ ਬਾਅਦ ਇਹ ਇੱਕ ਬੋਰੀ ਨਹੀਂ 100 ਬੋਰੀ ਨਿਕਲੂਗੀ। ਸੋ ਇਸ ਕਰਕੇ ਜਦੋਂ ਤੁਸੀਂ ਦਾਨ ਦਿੰਦੇ ਹੋ ਉਹਦੇ ਨਾਲ ਕੋਈ ਚੀਜ਼ ਘੱਟਦੀ ਨਹੀਂ, ਸਗੋਂ ਮਾਲਕ ਦੇ ਘਰ ਵਿੱਚ ਵੱਧਦੀ ਹੈ। ਉਹਨੇ ਜਦੋਂ ਮੁੰਡੇ ਨੇ ਗੱਲ ਇਹ ਗੱਲ ਸੁਣੀ ਉਹਦਾ ਪੱਕਾ ਯਕੀਨ ਹੋ ਗਿਆ, ਆ ਕੇ ਦੁਕਾਨ 'ਤੇ ਬੈਠਾ, ਦੁਕਾਨ 'ਤੇ ਬੈਠਾ ਉਹ ਕਿਉਂਕਿ ਪੰਸਾਰੀ ਦੀ ਦੁਕਾਨ ਸੀ, ਗੁੜ ਦੀ ਗੁੜ ਲਾਇਆ ਹੋਇਆ ਸੀ, ਢੇਰੀ ਕੀਤੀ ਸੀ, ਇੱਕ ਗਊ ਆ ਗਈ ਗੁੜ ਖਾਣ ਲੱਗ ਗਈ, ਉਹ ਗੁੜ ਖਾਈ ਗਈ, ਮੁੰਡਾ ਆਰਾਮ ਨਾਲ ਬੈਠਾ, ਸੰਤਾਂ ਦੀ ਗੱਲ ਸੋਚੀ ਆ ਵੀ ਖਾ ਲਾਂ ਦਿਓ ਗੁੜ, ਖਾ ਲਾਂ ਦਿਓ, ਇਹ ਜੇ ਖਾ ਲੂਗੀ ਅਤੇ ਮੇਰਾ ਤਾਂ ਪਤਾ ਨਹੀਂ ਕਿੰਨਾ ਫਾਇਦਾ ਹੋਣਾ, ਇਹ ਵਿਚਾਰੀ ਭੁੱਖੀ ਹੈ ਤਾਂ ਖਾਣੇ, ਇੰਨੇ ਨੂੰ ਆ ਗਿਆ ਪਿਓ ਦਾ ਮੁੰਡੇ ਦਾ, ਉਹ ਕਹਿੰਦਾ ਉਹ ਇੰਨੇ ਆ, ਤੈਨੂੰ ਦਿਸਦਾ ਨਹੀਂ ਗਊ ਗੁੜ ਖਾਈ ਜਾਂਦੀ, ਤੂੰ ਆਰਾਮ ਨਾਲ ਬੈਠਾ 80 ਜਾਣਾ। ਉਹ ਕਹਿੰਦਾ ਪਿਤਾ ਜੀ ਕਿੰਨਾ ਕੁ ਖਾ ਲੂਗੀ, 1 ਖਾ ਲੂਗੀ, 2 ਖਾ ਲੂਗੀ, 10 ਕਿਲੋ ਖਾ ਲੂਗੀ, ਤਾਂ ਕੀ ਕਰਨਾ ਆਪਣੇ ਕੋਲ ਬਥੇਰਾ ਦਿੱਤਾ। ਉਹ ਕਹਿੰਦਾ ਤੂੰ ਅੱਜ ਬੇਵਕੂਫਾਂ ਵਾਲੀਆਂ ਗੱਲਾਂ ਕਿੱਥੋਂ ਕਰਨਾ। ਕਹਿੰਦਾ ਜੀ ਉੱਥੇ ਮੈਂ ਸਤਸੰਗ 'ਚ ਗਿਆ ਸੀ, ਉੱਥੇ ਉਹ ਮਹਾਂਪੁਰਸ਼ ਗੱਲ ਕਹਿ ਰਹੇ ਸੀ ਵੀ ਦਾਨ ਦੇਣ ਨਾਲ ਘੱਟਦਾ ਨਹੀਂ ਸਗੋਂ ਵੱਧਦਾ। ਉਹ ਸੇਠ ਕਹਿੰਦਾ ਕਮਲਿਆ ਇਹ ਜਿਹੀਆਂ ਗੱਲਾਂ ਉਹਨਾਂ ਦੀਆਂ ਨਹੀਂ ਸੁਣੀ ਦੀਆਂ ਹੁੰਦੀਆਂ, ਮੈਂ ਰੋਜ਼ ਜਾਂਦਾ ਇਹ ਜਿਹੀਆਂ ਗੱਲਾਂ ਦਾ, ਮੈਂ ਰੋਜ਼ ਸੁਣਦਾ, ਮੈਂ ਉੱਥੇ ਹੀ ਝਾੜਿਆ ਉਹਨਾਂ ਟੀਚਿੰਗਸ ਉਹਨਾਂ ਦੀਆਂ। ਸੋ ਗੱਲ ਕਹਿਣ ਦੀ ਆ ਵੀ ਅਮਲ ਕਰਨ ਦੇ, ਵਿਸ਼ਵਾਸ ਕਰਨਾ ਹੋਰ ਚੀਜ਼ ਹੈ, ਗੱਲ ਮੰਨਣੀ ਹੋਰ ਚੀਜ਼ ਹੈ, ਜਿਹਦੇ ਕਰਕੇ ਸਾਨੂੰ ਪ੍ਰੋਬਲਮ ਆਉਂਦੀਆਂ ਨੇ। ਇੱਕ ਪਾਸੇ ਅਸੀਂ ਸੇਵਾ 'ਤੇ ਜਾਂਦੇ ਹਾਂ, ਸਤਸੰਗ ਜਾਂਦੇ, ਉਹ ਕਹਿੰਦਾ ਦੇਰ ਇਜ਼ ਨੋ ਸਬਸਟੀਟਿਊਟ ਆਫ ਮੈਡੀਟੇਸ਼ਨ, ਉਹ ਗੱਲ ਕਹਿੰਦੇ ਨੇ, ਪਰ ਅਸੀਂ ਕਹੀ ਜਾਂਦੇ ਨੋ ਸਬਸਟੀਟਿਊਸ਼ਨ ਆਫ ਮੈਡੀਸਨ, ਨੋ ਸਬਸਟੀਟਿਊਟ ਆਫ ਮੈਡੀਸਨ ਮੈਡੀਟੇਸ਼ਨ, ਪਰ ਕਰਦੇ ਆਪਣੀ ਫਿਰ ਮਰਜ਼ੀ ਹੈ। ਮੈਡੀਟੇਸ਼ਨ ਨੂੰ ਕੀ ਹੈ, ਮੈਡੀਟੇਸ਼ਨ ਐਸੀ ਤੈਸੀ ਹੋਣਾ, ਪਹਿਲਾਂ ਪੈਸੇ ਤਾਂ ਕਮਾ ਲਈਏ ਆਪਾਂ, ਜਦੋਂ ਪੈਸੇ ਕਮਾਉਂਦੇ ਨਾਲ ਨਾਲ ਬਿਮਾਰੀਆਂ ਆਉਂਦੀਆਂ। ਭਾਈ ਸਾਹਿਬ ਜਦੋਂ ਬਿਮਾਰੀਆਂ ਨੇ ਘੇਰ ਲਿਆ, ਹਸਪਤਾਲ 'ਚ ਘੇਰ ਲਿਆ, ਡਾਕਟਰ ਨੇ ਘੇਰ ਲਿਆ, ਤੁਸੀਂ $100 ਲੈ ਕੇ ਨਾ ਤਜਰਬਾ ਕਰਿਓ ਵੀ ਸਾਗ ਬਣਾ ਲਈਓ, ਚਾਹੇ ਮਟਰ ਪਨੀਰ ਬਣਾ ਲਈਓ, ਛੋਲੇ ਬਣਾ ਲਈਓ, ਕੁਛ ਬਣਾ ਲਈਓ, ਉਹ 100 ਦੇ ਨੋਟ ਨਾਲ ਖਾਈਓ, ਤੁਸੀਂ ਖਾ ਨਹੀਂ ਸਕਦੇ। ਖਾਣੀਆਂ ਉਹ ਆਟੇ ਦੀਆਂ ਰੋਟੀਆਂ ਦੇ 2 ਚੀਜ਼ਾਂ ਨੇ, ਕਈ ਵਾਰੀ ਆਟਾ ਵੀ ਨਹੀਂ ਸਾਡੇ ਫਿੱਟ ਆਉਂਦਾ। ਸੋ ਇਸ ਕਰਕੇ ਸਾਨੂੰ ਜੋ ਮਰਜ਼ੀ ਕਰੋ, ਸਾਡੀ ਜਿਹੜਾ ਵਿਸ਼ਵਾਸ ਇਹ ਹੋਣਾ ਚਾਹੀਦਾ ਵੀ ਕਰਨ ਵਾਲਾ ਉਹ ਹੈ, ਪਰ ਮੈਨੂੰ ਉਹਨੇ ਦੁਨੀਆਂ 'ਚ ਭੇਜਿਆ, ਸੋ ਮੇਰਾ ਇਹ ਪਰਪਜ਼ ਬਣਦਾ ਕਿ ਪੂਰੇ ਤਨਦੇਹੀ ਦੇ ਨਾਲ, ਵਿਸ਼ਵਾਸ ਦੇ ਨਾਲ ਮੈਂ ਆਪਣਾ ਮੈਡੀਟੇਸ਼ਨ ਕਰਨਾ। ਜੇ ਤੁਸੀਂ ਕਰੋਗੇ ਫਿਰ ਕੋਈ ਕਮੀ ਵੀ ਨਹੀਂ ਰਹਿੰਦੀ, ਹਾਂਜੀ। ਸੋ ਦੇਖੋ ਨਾ ਵਿਸ਼ਵਾਸ ਦੀ ਗੱਲ ਹੈ, ਆਪਾਂ ਚਲੋ ਪਹਿਲਾਂ ਗਾਣਾ ਸੁਣ ਲਈਏ। ਸੋ ਲੈਟਸ ਹੀਅਰ ਦਾ ਫਸਟ ਸੌਂਗ ਐਂਡ ਆਈ ਨੀਡ ਲਿਟਲ ਵਾਟਰ ਟੂ।
ਸੇ ਹੀ ڈاکٹر مجیب قاضی آپ کے فیملی ڈینٹسٹ، دانت نکلوانے ہیں، لگوانے ہیں، کراؤنز ہیں، بریجز ہیں، ایون اگر امپلانٹس یا بریسز لگوانا چاہتے ہیں تو برمپٹن میں ہینسن اور کوئنز کے انٹرسیکشن پہ، اور اب سگما ڈینٹل کلینک ولیمز پارک وے اینڈ کرائسلر کے انٹرسیکشن پہ بہترین ڈینٹسٹ تمام انشورنس پلان کو ایکسپٹ کرتے ہیں. اپوائنٹمنٹ بنائیے گا، ساز و آواز کا حوالہ دے کے ڈسکاؤنٹ حاصل کیجیے گا. ڈاکٹر مجیب قاضی آپ کے فیملی ڈینٹسٹ، 9054578661.
کہیں مارگیج نہیں مل رہی، جھٹ پٹ مارگیج دلا کے ساری مشکل کر دیں گی آسان. 11 سال سے زیادہ تجربہ اور ایک بھروسہ مند نام. ہر قسم کی ریزیڈینشیل یا کمرشل مارگیج کے لیے مارگیج الائنس کی جیسمین پرمار سے رابطہ کریں. ری فائنینسنگ آپشنز، رینیول آپشنز، مارگیج ڈیفیکلٹیز، ڈاؤن پیمنٹ ایشوز، سیلف امپلائڈ، پرائیویٹ فنڈز، سیکنڈ مارگیج کے لیے کانٹیکٹ کریں موسٹ ٹرسٹ وردی جیسمین پرمار سے. نمبر ٹو کال 6479235659، 6479235659. لائسنس نمبر 10530.
ویلکم بیک. جی کہ آپ پتا ہی ہے بھی اج آپ ٹرسٹ دے اتنے، فیتھ دے اتنے، بھروسے دے اتنے، وشواس دے اتنے گل کر رہے ہاں. جی اسی پریکٹیکل اپنی روزانہ کی زندگی دیکھیے، ہوں میں اتنے اسٹیشن تے آیا، کار دے وچ آیا، اتوں برمپٹن تو چلے آپ کنٹری سائڈ انڈیا ایئرپورٹ تے، اگلنگٹن تے ٹامکن دے سی ساڈا ریلوے اسٹیشن ہے. تسی دیکھو تھوڑا جا ٹھنڈے دل نہ سوچ کے دیکھو، ہرک بندہ کار چلا اتنے تقریباً 80% کا چلا کار. جدو آپ کار چلا جدوں سانو گرین لائٹ ملتی ہے تو اسی کار چلا نہیں اگے کر لینے، چلائی جانے. کیوں چلا؟ کیونکہ سانو دونوں سائڈوں سے پتا بھی ادھر ریڈ لائٹ نے، وہ کار کھڑی نے، تا ہی چلا نا اسی. پر کدے کیوں چلا اسی؟ کیونکہ سانو یہ گل 100% یقین ہے بھی جدھر ریڈ لائٹ نے وہ کار نہیں چلا گے. ٹھیک ہے نا جی؟ سارے چھوٹی چھوٹی گلان. تو اسی جہاز دے وچ دلی تو کنیڈا آئے، پیئرسن ایئرپورٹ تے اترے، جا کہیں کہہ لو بھی ٹورانٹو تو اسی دلی جا رہے ہیں یا بمبے جا رہے ہیں، جدوں اسی ٹکٹ لے کے جہاز چ بیٹھے ہاں، وشواس کر کے بیٹھے ہیں نا، کیدے وشواس تے؟ صرف اس طرح بیٹھ گئے، وشواس پائلٹ دے اتے ہے بھی انہیں ٹیک آف کیویں کرنا ہے، اگے کیویں تھلے لے کے، وہ طوفان کیویں کنی ہائٹ تے لے کے جانا ہے. جے سانو یقین نہ ہووے تے اسی جہاز چ بیٹھا گے، حالانکہ کئی بار ہوندی ہے. سو یہ گلان چھوٹی چھوٹی وشواس دیا. ہاں کئی نو وشواس نہیں ہوں، ڈاؤٹ بھی ہوں. سارے ایک فرینڈ نے، وہ جہاز سفر نہیں کر سکتے، انہوں کے نال کوئی رشتے دار جانا پکا، جو کئی بار وہ انڈیا گئے نے، سانو یہ گل پکا ہے، کیونکہ وہ کہتے ڈرتے ہیں اتنے کلا ہی نہیں بیٹھ سکتے. جی ڈر دوں پھر نہیں ہے. اس طرح کار کے جدو اسی کراس کرتے ہیں گرین لائٹ کے بچی، سانو یہ پکا یقین ہوں بھی ریڈ لائٹ آدمی جی دوجیا کار کھڑی نے، وہ کھڑی رہن گیا جنہ چیر ساری گرین لائٹ ہے. پھر جی ڈاؤٹ ہو جائے پھر اسی کار نہیں چلا سکتے. ٹھیک ہے نا؟ کار یہ ساری گلان وشواس دیا نے. تسی دیکھو محمد علی اپنا دنیا دا باکسر رہا، باکسنگ چیمپئن رہا، 20 سال 18 20 سال 25 سال رہا باکسنگ. محمد علی نو کسے نے پوچھا، وہ گلا گوگل تے کڈ کے دیکھو، محمد علی نو کسے نے پوچھا بھی بھائی صاحب، علی صاحب، کوئی بندہ 2 سال چیمپئن ہوں، کوئی 4 ہوں، کوئی 6 ہوں، کوئی 8 ہوں، تسی لگاتار 20 سال باکسنگ دے چیمپئن رہے ہو، یہ زندگی کا تا راج کی ہے، این لمبے سمے تھی چیمپئن ہونے کا راج کی ہے. وہ انٹرویو سی، وہ کہنا میری جت کا لگاتار 20 سال چیمپئن رہن دا، ریٹائر ہویا ہاریا کدے بھی نہیں اج تک، 20 سال لگاتار چیمپئن رہن دا دو کارن نے. ایک سکل پاور، SKI LL سکل پاور، تے دوجی ہیگی ول پاور، WILL پاور. سکل پاور کینو کہندے نے؟ سکل کہندے نے محنت نو، پریکٹس نو، کہ میں اینی محنت کرنا، جیوں جیوں محنت کرنا میں اودے وچ ایکسپرٹ ہوئی ہے نا. جویں کہ درجی یار جانا جڑے کپڑے سیوے تے وہ ایکسپرٹ ہوندے، سیدھی سلائی آندی ہے. آپا کار چلاونے ہاں، روز چلاونے ہاں ہن نالے گانے بھی سنیاں نے، نالے کار بھی چلائی نے، گلاں بھی کری جانے ہاں، کہ وی سٹیئرنگ ایک ہتھ نال ہی پھڑیا ہوندا کیونکہ ایکسپرٹ ہو گئے. انہوں کہندے نے سکل پاور. محمد علی کہندے نے بھی میں، میرے کو سکل پاور ہے نہیں ہے، میں نو میٹر بٹ 4 4 5 5 6 6 گھنٹے روزانہ پریکٹس کرتا. پھر ہے کہ ویل پاور. ویل پاور کا مطلب یہ ہے کہ جدوں میں رنگ دے وچ جانا، جے میں کوئی دوجا مکا مار کے تھلے سٹ بھی دے، میں ادو ایں نہیں کہنا بھی لے بھی گئے، میں ویل پاور میری اینی سٹرانگ دی بھی. وہ کہندا علی کھڑا ہو، کچھ نہیں ہوندا تے ڈگ پیا ਕਰ ਮੁਕਾਬਲਾ ਕਰ ਮੁਕਾਬਲਾ ਤੇ ਕਹਿੰਦਾ ਮੈਂ ਖੜਾ ਹੋ ਜਾਂਦਾ। ਕਹਿੰਦਾ ਉਹ ਜਿਹੜੀ ਵਿਲ ਪਾਵਰ ਹੈ, ਵਿਲ ਪਾਵਰ ਜਿਸ ਤਰ੍ਹਾਂ ਸਕਿੱਲ ਪਾਵਰ ਪ੍ਰੈਕਟਿਸ ਤੋਂ ਮਿਹਨਤ ਹੋਈ ਸੀ, ਜਿਹੜੀ ਵਿਲ ਪਾਵਰ ਹੈ ਉਹ ਹੈ ਵਿਸ਼ਵਾਸ ਤੋਂ ਕਿ ਮੇਰਾ ਇਹ ਵਿਸ਼ਵਾਸ ਹੈ ਕਿ ਮੇਰੇ ਵਿੱਚ ਕੋਈ ਹੋਰ ਤਾਕਤ ਹੈ ਅਤੇ ਉਹ ਤਾਕਤ ਕਹਿੰਦੀ ਉੱਠ ਤੂੰ ਲੜਨਾ। ਕਹਿੰਦਾ ਮੈਂ ਆਪਣੇ ਪਰਮਾਤਮਾ ਦੇ ਵਿੱਚ, ਆਪਣੇ ਅੱਲਾ ਦੇ ਵਿੱਚ, ਆਪਣੇ ਖੁਦਾ ਦੇ ਵਿੱਚ ਵਿਸ਼ਵਾਸ ਕਰਦਾ ਜਿਹਦੇ ਕਰਕੇ ਮੈਂ ਮੁੜ ਕੇ ਖੜਾ ਹੋ ਜਾਂਦਾ ਅਤੇ ਮੈਂ ਘਸੁੰਨ ਮਾਰ ਮਾਰ ਕੇ ਹਰਾ ਦਿੰਦਾ। ਸੋ ਕਹਿਣ ਦਾ ਮਤਲਬ ਹੈ ਵਿਸ਼ਵਾਸ ਦੀ ਗੱਲ ਹੈ, ਹੈ ਜੀ। ਅਤੇ ਜਿਹੜੀ ਵਿਲ ਪਾਵਰ ਹੈ ਉਹ ਫੇਥ ਦੇ ਉੱਤੇ, ਭਰੋਸੇ ਦੇ ਉੱਤੇ ਹੁੰਦੀ ਹੈ। ਅਤੇ ਜਿਹੜੇ ਬੰਦੇ ਫੇਥ 'ਚ ਛੱਡ ਜਾਂਦੇ ਨੇ, ਜਦੋਂ ਮੁੱਕਾ ਪੈਂਦੇ ਨੇ, ਮੈਂ ਹੁਣ ਸਾਡੇ ਡਾਕਟਰ ਅੰਕੁ 'ਚ ਦਿਖਾਉਂਦੇ ਨੇ ਕਈ ਵਾਰੀ ਬੋਕਸਿੰਗ ਕਰਦੇ ਹੋਏ ਕੋਲ ਹੁੰਦੇ ਨੇ, ਜਿਹੜਾ ਬੰਦਾ ਚਾਰਕ ਮੁੱਕੇ ਜਾਵਣ ਵਾਲੇ ਥੱਲੇ ਡਿੱਗ ਪਾ ਹਾਥੀ ਖੜੇ ਕਰ ਦਿੰਦਾ। ਪਰ ਜਿਹਦੀ ਵਿਲ ਪਾਵਰ ਚੰਗੀ ਆ, ਦੰਗਲ ਮੂਵੀ ਆਈ ਸੀ ਉਹ ਅਮੀਰ ਖਾਨ ਦੀ, ਮੈਂ ਗਲਤ ਨਹੀਂ ਸੀਗਾ, ਉਹ ਜਦੋਂ ਕੁੜੀ ਆਪਣੀ ਡਿੱਗਦੀ ਸੀਗੀ ਬੁਰੀ ਤਰ੍ਹਾਂ ਹੁੰਦਾ ਸੀ ਵੀ ਹਾਰ ਗਈ, ਵੀ 1, 2, 3, 4 ਜਿੰਨੇ ਕੁ ਨੰਬਰ ਗਿੰਦੇ ਨੇ ਫਿਰ ਉਹ ਖੜੀ ਹੋ ਜਾਂਦੀ, ਉਹ ਵਿਲ ਪਾਵਰ ਹੀ ਹੈ। ਸੋ ਵਿਲ ਪਾਵਰ ਮੁਹੰਮਦ ਅਲੀ ਨੇ ਕਿਹਾ ਅਤੇ ਵਿਲ ਪਾਵਰ ਜਿਹੜੀ ਬਣਦੀ ਹੈ ਉਹ ਪਰਮਾਤਮਾ ਦੇ ਵਿਸ਼ਵਾਸ ਤੋਂ ਬਣਦੀ ਹੈ। ਸੋ ਇਸੇ ਤਰ੍ਹਾਂ ਹੀ ਮੁਹੰਮਦ ਅਲੀ ਦੇ ਨਾਲ ਜੁੜੀ ਵੀ ਹੋਰ ਖਬਰ ਹੈ, ਗੱਲਬਾਤ ਵੀ, ਉਹ ਵੀ ਮੈਂ ਗੱਲ ਤੁਹਾਡੇ ਨਾਲ ਸਾਂਝੀ ਕਰ ਲੈਣਾ ਕਿ ਜਿਹੜਾ ਲੋਸ ਏਂਜਲਸ ਆਪਣਾ ਅਮੈਰੀਕਾ ਦੇ ਵਿੱਚ, ਹੈਂਜੀ, ਜਿਹੜਾ ਲੋਸ ਏਂਜਲ ਹੈ ਉਹਦੇ ਵਿੱਚ ਉਹ ਜਿਹੜੇ ਹਾਲੀਵੁੱਡ ਦਾ ਇੱਕ ਪਾਰਕ ਹੈ, ਥੀਮ ਪਾਰਕ ਹੈ ਸਮਥਿੰਗ ਨਾਮ, ਮੈਨੂੰ ਯਾਦ ਨਹੀਂ, ਥੀਮ ਪਾਰਕ ਹੈ, ਉਹਦੇ ਵਿੱਚ ਤੁਸੀਂ ਦੇਖੋਗੇ ਕਿ ਵਾਕ ਆਫ ਫੇਮ ਹੈ, ਇੱਕ ਗਲੀ ਹੈ, ਇੱਕ ਸਟਰੀਟ ਹੈ, ਉਹਦੇ ਨਾਲ ਵਾਕ ਆਫ ਫੇਮ ਹੈ, ਅਤੇ ਉਹਦੇ ਵਿੱਚ ਪਿੰਕ ਕਲਰ ਦੇ ਸਟਾਰਸ ਬਣੇ ਹੋਏ ਨੇ, ਅਤੇ ਸਟਾਰਸ ਦੇ ਵਿੱਚ ਜਿੰਨੇ ਵੀ ਦੁਨੀਆ ਦੇ ਮਸ਼ਹੂਰ ਪਲੇਅਰ ਨੇ, ਹਾਲੀਵੁੱਡ ਦੇ ਕੋਈ ਐਕਟਰ ਨੇ ਜਾਂ ਕੋਈ ਹੋਰ ਨੇ, ਉਹਨਾਂ ਦਾ ਨਾਂ ਲਿਖਿਆ ਹੋਇਆ, ਸਟਾਰ ਬਣਾ ਕੇ ਨਾਂ ਲਿਖਿਆ ਹੋਇਆ, ਅਤੇ ਲੋਕ ਜਦੋਂ ਉਹਦੇ ਵਿੱਚ ਵਾਕ ਆਫ ਫੇਮ 'ਚ ਜਾਂਦੇ ਨੇ ਅਤੇ ਉੱਥੇ ਉਹ ਆਪਣੇ ਜਿਹੜਾ ਵੀ ਉਹਦਾ ਚੇਤਾ ਹੁੰਦਾ, ਜਿਹਨੂੰ ਉਹ ਪਾਪੂਲਰ ਕਰਦੇ, ਜਿਹਨੂੰ ਉਹ ਲਾਈਕ ਕਰਦੇ ਨੇ, ਉਹਦੇ ਮੂਹਰੇ ਫੋਟੋਆਂ ਪਹੁੰਚਾਉਂਦੇ ਨੇ, ਇਹ ਸਾਰੇ ਆਪਾਂ ਕਰਦੇ ਹੀ ਹਾਂ। ਸੋ ਉਸ ਸਟਰੀਟ ਦੇ ਵਿੱਚ ਇੱਕ ਅਜੀਬ ਗੱਲ ਹੈ ਜਿਹੜੀ ਕਿ ਮੈਂ ਵਿਸ਼ਵਾਸ ਦੇ ਨਾਲ ਗੱਲ ਜੋੜਨੀ ਚਾਹੁੰਦਾ, ਉਸ ਸਟਰੀਟ ਦੇ ਵਿੱਚ ਜਿੰਨੇ ਵੀ ਸਟਾਰਸ ਬਣੇ ਹੋਏ ਨੇ, ਜਿਹੜੇ ਵੀ ਐਕਟਰਾਂ ਦੇ ਪਲੇਅਰਾਂ ਦੇ ਨਾਂ ਲਿਖੇ ਨੇ ਉਹ ਜ਼ਮੀਨ ਦੇ ਉੱਤੇ ਲਿਖੇ ਹੋਏ ਨੇ, ਪਰ ਇੱਕੋ ਇੱਕ ਨਾਂ ਹੈ ਜਿਹੜਾ ਜ਼ਮੀਨ 'ਤੇ ਨਹੀਂ, ਉਹ ਕੰਧ ਦੇ ਉੱਤੇ ਲਿਖਿਆ ਹੋਇਆ, ਉਹ ਨਾਂ ਹੈਗਾ ਮੁਹੰਮਦ ਅਲੀ। ਮੁਹੰਮਦ ਅਲੀ ਦਾ ਨਾਂ ਹੈ ਅਤੇ ਉਹਦਾ ਸਿਰਫ ਕੰਧ 'ਤੇ ਲਿਖਿਆ ਹੋਇਆ, ਬਾਕੀ ਸਾਰਿਆਂ ਦਾ ਜ਼ਮੀਨ 'ਤੇ ਹੈ, ਇਹ ਕਿਉਂ? ਜਦੋਂ ਉਹ ਔਰਗੇਨਾਈਜ਼ਰ ਜਿਹੜੇ ਸਾਰਾ ਪ੍ਰੋਗਰਾਮ ਕਰਦੇ ਨੇ, ਵਾਕ ਆਫ ਫੇਮ ਦੀ ਸਟਰੀਟ ਦੇ ਉੱਤੇ ਚੁਣਦੇ ਨੇ, ਉਹਦੇ ਕੋਲ ਗਏ ਵੀ ਭਾਈ ਸਾਹਿਬ ਅਲੀ ਸਾਹਿਬ, ਤੁਸੀਂ 20 ਸਾਲ ਤੋਂ ਚੈਂਪੀਅਨ ਹੋ ਅਤੇ ਅਸੀਂ ਤੁਹਾਡਾ ਨਾਂ ਉਹਦੇ ਵਿੱਚ, ਕਿਉਂਕਿ ਤੁਸੀਂ ਵੀ ਹੀਰੋ ਹੋ, ਤੁਸੀਂ ਵੀ ਸੈਲੈਬ੍ਰਿਟੀ ਹੋ, ਤੁਸੀਂ ਵੀ ਐਡੇ ਵੱਡੇ ਪਲੇਅਰ ਹੋ, ਅਸੀਂ ਤੁਹਾਡਾ ਨਾਂ ਵੀ ਉਹ ਵਾਕ ਆਫ ਜਿਹੜੀ ਹੈਗੀ ਫੇਮ ਦੇ ਉੱਤੇ ਤੁਹਾਡਾ ਵੀ ਸਟਾਰ ਬਣਾ ਕੇ ਨਾਂ ਲਿਖਣਾ ਚਾਹੁੰਦੇ ਹਾਂ। ਮੁਹੰਮਦ ਅਲੀ ਕਹਿੰਦਾ ਨੋ, ਮੈਂ ਨਹੀਂ ਲਿਖਾਉਣਾ। ਉਹ ਕਹਿੰਦੇ ਗੱਲ ਕੀ ਹੈ, ਪੈਸੇ ਤਾਂ ਬਹੁਤ ਦਿੰਦੇ ਨੇ। ਕਹਿੰਦਾ ਨਹੀਂ, ਮੈਂ ਨਹੀਂ ਲਿਖਾ ਸਕਦਾ। ਕਹਿੰਦੇ ਗੱਲ ਤਾਂ ਦੱਸ। ਜਦੋਂ ਉਹਨੂੰ ਮਜਬੂਰ ਕੀਤਾ ਗੱਲ ਦੱਸਣ ਲਈ, ਉਹਨੇ ਕੀ ਕਿਹਾ, ਜ਼ਰਾ ਧਿਆਨ ਨਾਲ ਸੁਣਿਓ। ਮੁਹੰਮਦ ਅਲੀ ਕਹਿੰਦਾ, ਅਸਲ ਦੇ ਵਿੱਚ ਗੱਲ ਇਹ ਹੈ ਕਿ ਜਿਹੜਾ ਮੇਰਾ ਨਾਂ ਹੈ ਉਹ ਦੋ ਚੀਜ਼ਾਂ ਦਾ ਬਣਿਆ ਹੋਇਆ, ਇੱਕ ਹੈਗਾ ਮੁਹੰਮਦ ਅਤੇ ਦੂਜਾ ਹੈਗਾ ਅਲੀ। ਮੁਹੰਮਦ ਦਾ ਮਤਲਬ ਹੈ ਕਿ ਪ੍ਰੋਫਿਟ ਮੁਹੰਮਦ, ਜਿਹੜੇ ਕਿ ਮੁਸਲਿਮ ਦੇ ਇਸਲਾਮ ਦੇ ਵਿੱਚ ਪ੍ਰੋਫਿਟ ਹੋਏ ਨੇ, ਜਿਵੇਂ ਆਪਣੇ ਗੁਰੂ ਨਾਨਕ ਸਾਹਿਬ ਹੋਏ ਨੇ, ਇਸੇ ਤਰ੍ਹਾਂ ਹੀ ਮੁਸਲਿਮ ਦੇ ਵਿੱਚ ਪ੍ਰੋਫਿਟ, ਉਹਨਾਂ ਦਾ ਨਾਮ ਮੁਹੰਮਦ ਸੀਗਾ। ਅਤੇ ਦੂਜਾ ਨਾਂ ਹੋਗਾ ਅਲੀ, ਸ਼ੇਰੇ ਖੁਦਾ, ਉਹ ਵੀ ਪਰਮਾਤਮਾ ਨਾਲ। ਉਹ ਕਹਿੰਦਾ ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਉਹਨਾਂ ਦਾ ਨਾਂ ਜ਼ਮੀਨ 'ਤੇ ਲੋਕਾਂ ਦੇ ਪੈਰਾਂ ਥੱਲੇ ਆਵੇ, ਉਹਦਾ ਵਿਸ਼ਵਾਸ ਸੀਗਾ ਵੀ ਇਹ ਰੱਬ ਨੇ, ਨੌ ਦੇ ਵਿੱਚ ਵੀ ਮੇਰੇ ਰੱਬ ਹੈ। ਸੋ ਇਹੀ ਕਾਰਨ ਹੈ ਕਿ ਉਹਨਾਂ ਦਾ ਨਾਂ ਕੰਧ ਦੇ ਉੱਤੇ ਲਿਖਿਆ ਗਿਆ, ਇਹ ਇੱਕ ਵਿਸ਼ਵਾਸ ਦੀ ਗੱਲ ਹੈ। ਨਹੀਂ ਤਾਂ ਮੈਂ ਗਲੀਆਂ ਦਾ ਰੂੜਾ ਕੂੜਾ, ਮੈਨੂੰ ਤਖ਼ਤ ਬਿਠਾਇਆ ਸਾਈਆਂ, ਜੇ ਲੋਕਾਂ ਨੂੰ ਯਕੀਨ ਹੋ ਜਾਵੇ ਕਿ ਮੇਰੇ ਪੱਲੇ ਕੁਛ ਨਹੀਂ ਹੈ, ਮੈਂ ਤਾਂ ਐਵੇਂ ਕੂੜਾ ਜਿਹਾ ਬੰਦਾ, ਅਤੇ ਜਦੋਂ ਬਿਠਾਉਂਦਾ ਪਰਮਾਤਮਾ ਦੀ ਰਹਿਮਤ ਹੁੰਦੀ, ਜਿਹਦਾ ਵਿਸ਼ਵਾਸ ਹੈ ਉਹਨੂੰ ਤਖ਼ਤ 'ਤੇ ਬਿਠਾਉਂਦਾ। ਚੰਨੀ ਸਾਹਿਬ ਬੈਠੇ ਨੇ ਚੀਫ ਮਿਨਿਸਟਰ ਬਣ ਕੇ, ਹੁਣ ਉਹਨਾਂ ਕਿ ਸੁਪਨੇ ਸੋਚਿਆ ਸੀ ਕਿ ਮੇਰੇ ਗਰੀਬ ਦਾ ਵੀ ਨੰਬਰ ਆਜੂਗਾ, ਜਿਹੜਾ ਬੰਦਾ ਗਾ ਕੀ ਨਾ ਟੋਬੇ ਦੇ ਵਿੱਚੋਂ ਗਾਰਾ ਕੱਢ ਕੇ ਆਪਣੇ ਕੰਧ ਲਿਪਦਾ ਹੋਵੇ, ਬੇਸ਼ੱਕ ਪੜ ਗਿਆ, ਅਤੇ ਉਹ ਕਿਤੇ ਚੀਫ ਮਿਨਿਸਟਰ ਬਣ ਜੇ। ਹੁਣ ਉਹ ਅੱਜ ਰਾਜਸਥਾਨ ਕੀ ਨਾ ਯੂਪੀ ਦੇ ਵਿੱਚ ਉਹ ਕਿਸਾਨਾਂ ਨੂੰ ਦੇ ਕੇ ਆਏ ਨੇ 50-50 ਲੱਖ ਰੁਪਈਆ, 50 ਲੱਖ ਦਾ ਜੇ ਕਿਤੇ ਉਹ ਨਾ ਬਣੇ ਹੁੰਦਾ, 50 ਲੱਖ ਤਾਂ ਉਹਨੇ ਸਾਰੀ ਜ਼ਿੰਦਗੀ ਨਹੀਂ ਗਿਣਨੇ ਸੀਗੇ, ਹੁਣ ਉਹ 50-50 ਲੱਖ ਦਾਨ ਕਰਦਾ। ਸੋ ਕਹਿਣ ਦਾ ਮਤਲਬ ਇਹ ਪਰਮਾਤਮਾ ਦੇ ਵਿੱਚ ਵਿਸ਼ਵਾਸ ਦੀ ਗੱਲ ਹੈ। ਹਾਂਜੀ, ਆਪਾਂ ਸੈਕਿੰਡ ਗਾਣਾ ਵੀ ਸੁਣ ਲਈਏ, ਲੈਟਸ ਸੀ ਅ ਸੈਕਿੰਡ ਸੌਂਗ।
ਮਦਦ ਕਰ ਮੇਰੀ ਦੋ ਜਹਾਨੋਂ ਕੇ ਮਾਲਿਕ, ਮੁਸੀਬਤ ਮੇਂ ਮੈਨੇ ਪੁਕਾਰਾ ਹੈ ਤੁਝਕੋ। ਮਦਦ ਕਰ ਮੇਰੀ ਦੋ ਜਹਾਨੋਂ ਕੇ ਮਾਲਿਕ, ਮੁਸੀਬਤ ਮੇਂ ਮੈਨੇ ਪੁਕਾਰਾ ਹੈ ਤੁਝਕੋ। ਗੁਨਾਹੋਂ ਕੀ ਦਲਦਲ ਮੈਂ باری کسی سے کوئی واسطہ ہی نہیں ہے تیرا جب سے خالق سہارا ہے مجھ کو مدد کر میری دو جہانوں کے مالک مصیبت میں میں نے پکارا ہے تجھ کو تیرا نام حی اور قیوم بھی ہے تجھے نیند آتی نہیں ایک پل بھی تو ہی تھامتا ہے زمین آسمان کو ہوا تیرے چلتی مجھے تھام لے اور بچا لے مجھے تو بہت دور لگتا کنارہ ہے مجھ کو مدد کر میری دو جہانوں کے مالک مصیبت میں میں نے
تم گھر کیوں نہیں خریدتے؟
میرے لیے آج کی مارکیٹ میں گھر خریدنا مشکل ہی نہیں بلکہ ناممکن ہے۔
میں بھی ایسے ہی سوچتا تھا، مگر رائل کینیڈین ریئلٹی کے جسٹن جیمز نے سب کچھ آسان اور ممکن بنا دیا، اور دیکھو آج میرا گھر ہے۔
جسٹن جیمز کو کیسے کانٹیکٹ کروں؟
رائل کینیڈین ریئلٹی کے جسٹن جیمز 647-688-6931 647-688-6931
ٹیلی ٹائم الیکٹرانکس ایل ای ڈیز اور ہوم اپلائنسز کی ہاٹسٹ اور برانڈیڈ رینج کے ساتھ 0% فائنانس گارنٹی اور لوئسٹ پرائسز اور فری ڈیلیوری ان جی ٹی اے تو انتظار کیسا ابھی وزٹ کریں ٹیلی ٹائم برامپٹن 280 ردرفورڈ روڈ یا اسپرنگ ڈیل اسکوئر شاپنگ سینٹر یا ایٹوبیکو 1770 ایلبین روڈ یا 9909 مارکم روڈ مزید تفصیلات کے لیے کال کریں 9054551666 ٹیلی ٹائم الیکٹرانکس
ویلکم بیک۔ اج آپ وشواس کے اوپر وشواس کے ٹاپک کے اتنے گل کر رہی ہوں۔ ایک میں لائٹ جی نوٹ چ گل سنا دا کہ وشواس کنا ک ہوندا ہے کہ کوئی بچہ سیگا، پرانی گل ہے، کوئی مائنڈ نہ کرو، جسٹ لائٹ نوٹ دے وچ ہے تے دے پرپز کی ہے دسے نا، کوئی بچہ سیگا تے باپو جی نے انہوں شہر چ رہندا سی، انہوں چار کانے دیتے تے بھی جا کے دہی لیا گیا۔ یہ ساڈے ٹائم چ ہی ہوندا سیگا بھی دہی گھر نہیں جموندے سی، بازار چوں جا کے لے آندے جڑے شہری ہوندے سیگے، سو انہوں کالی دیتی بھی اپنے گیسٹ آئے نے تو چار آنے والا ہے تے دی جا کے دہی لیا نال دی دکان توں، تو وہ جواک نے کولی چ پایا تو چار آنے کھڑکائی جائے کھڑکائی جائے تو تریا جا رہا سا، وہ چار آنے بڑھ کے نالی چ ڈگ پے۔ ہوں سنوں پتا انڈیا چنا ٹائم چ نالیاں بھی پوریا دب کے گندیاں ہوں سی، تو جدوں وہ چار آنے نالی چ ڈگ پے تو بچے نو پتا سی کہ باپو جی نے تو گسا پورا ہے، تو جدے میں گھر چلیا گیا تو انہوں نے جتی لا لینی، جتی لا کے میرا کٹاپا پھیرنا دب کے، سو بچہ ڈریا وا سی، پر نال ہی وہ یقین سا کہ بےبے کہندی ہوں سی بھی جے اوکھے ٹائم تے اللہ نو واہگرو نو پرماتما نو یاد کرو تا اوہ تہاڈی ضرور مدد کردا ہے۔ ایک چھوٹی سچویشن بنا کے دیتی ہے میں، سرکمسٹانسز کی نے کہ بچے دی چونی نال جی ڈگ پی، ایک پاسے انہوں ڈارا کہ باپو نے چھتر پھیرنے ہیں، دوجے پاسے ماں نے کیا سیگا بھی اوکھے ویلے جیڑی پاور ہے اللہ واہگرو پرماتما رب رام رحیم اوہ تہاڈی مدد ضرور کردا ہے۔ جدوں انہوں ماں دی گل یاد آ گئی تے انہیں نالی چ ہاتھ ماریا، جدو چونی نہ لبھی تو پھر وہ رب نو یاد کرن لگ گیا، اوپر وہ پڑکا بنیا سگا کیونکہ بال سی گے سکھ سگا منڈا، تو وہ نالی چ ہاتھ ماری جائے تو نال کری جائے ہے ماتا مینو جی چونی تھے آ جائے میں تیرا تھینکس کروں گا، ہے ماتا جی مینو چونی تھے آ جائے تو تیرا میں تھینکس کروں گا۔ سو اینے نو کوئی بندہ ہندو جانا سی کولوں دی، وہ کہندا یار بنی تو پٹکا ہے سنگھ ہے، یہ ماتا ماتا کی کری جانا، تو انہوں کہندا کاکا کی ہو گیا، کہندا انکل جی میری چونی نالی چ ڈگ پی، ਕਹਿੰਦਾ ਫਿਰ ਤੂੰ ਕੀ ਕਰਦਾ? ਕਹਿੰਦਾ ਵੀ ਮੇਰੀ ਬੇਬੇ ਕਹਿੰਦੀ ਸੀਗੀ ਵੀ ਜੇ ਔਖੇ ਵੇਲੇ ਤੁਸੀਂ ਰੱਬ ਨੂੰ ਯਾਦ ਕਰੋ ਤੇ ਫਿਰ ਉਹ ਤੁਹਾਡੀ ਮਦਦ ਕਰਦਾ। ਮੈਂ ਹੁਣ ਰੱਬ ਨੂੰ ਯਾਦ ਕਰ ਰਿਹਾ ਤੇ ਵੀ ਮੇਰੀ ਚਵੰਨੀ ਲੱਭ ਜਾਂਦੀ ਤਾਂ ਮੇਰਾ ਬਾਪੂ ਕੁੱਟੂ। ਉਹ ਕਹਿੰਦਾ ਬੇਟਾ ਤੂੰ ਨਾਲੇ ਤਾਂ ਮਾਤਾ ਨੂੰ ਯਾਦ ਕਰਦਾ, ਤੂੰ ਸਰਦਾਰ ਹੈ ਤੇ ਤੂੰ ਵਾਹਿਗੁਰੂ ਨੂੰ ਕਿਉਂ ਨੀ ਯਾਦ ਕਰਦਾ? ਤੂੰ ਮਾਤਾ ਮਾਤਾ ਕਿਉਂ ਕਰਦਾ? ਉਹ ਕਹਿੰਦਾ ਜੀ ਮੈਂ ਚਵੰਨੀ ਪਿੱਛੇ ਵਾਹਿਗੁਰੂ ਨੂੰ ਨਾਲੀ 'ਚ ਤਾਂ ਨਹੀਂ ਵਾੜਨਾ। ਸੋ ਇਹ ਕਹਿੰਦੇ ਫੇਸ ਦੀ ਗੱਲ ਹੈ ਤਾਂ ਲਾਈਟ ਨੋਟ ਦੇ ਵਿੱਚ। ਸੋ ਬੱਚੇ ਦਾ ਫੇਸ ਸੀਗਾ। ਇਸੇ ਤਰ੍ਹਾਂ ਹੀ ਜੇ ਆਪਾਂ ਸੀਰੀਅਸ ਗੱਲ ਲਈਏ ਹਿਸਟਰੀ ਦੇ ਵਿੱਚ ਆਉਂਦੀ ਹੈ ਕਿ ਰਾਮ ਚੰਦਰ ਜੀ ਨੂੰ ਜਦੋਂ ਬਨਵਾਸ ਹੋਇਆ ਸੀ ਤਾਂ ਉਹਨਾਂ ਨੇ ਭਿਲਣੀ ਦੇ ਜੂਠੇ ਬੇਰ ਖਾਧੇ ਸੀ। ਭਿਲਣੀ ਕੀ ਸੀ? ਉਹਦੀ ਸਟੋਰੀ ਕੀ ਸੀ? ਵੀ ਉਹਨਾਂ ਦੇ ਗੁਰੂ ਨੇ ਬਹੁਤ ਟਾਈਮ ਪਹਿਲਾਂ ਦੱਸਿਆ ਵੀ ਜੇ ਤੂੰ ਪਰਮਾਤਮਾ ਦੇ ਦਰਸ਼ਨ ਕਰਨੇ ਹੈ ਤਾਂ ਜਿਹੜੇ ਪਰਮਾਤਮਾ ਨੇ ਮਨੁੱਖੀ ਰੂਪ ਦੇ ਵਿੱਚ ਤੇਰੇ ਕੋਲੇ ਘਰੇ ਆ ਕੇ ਤੇਰਾ ਭੋਜਨ ਖਾਣਗੇ। ਉਹਨੂੰ ਇਹ ਗੁਰੂ ਤਾਂ ਚਲੇ ਗਏ। ਉਹ ਵਿਚਾਰੀ ਗਰੀਬਣੀ ਸੀਗੀ, ਉਹ ਕੁਟੀਆ 'ਚ ਰਹਿੰਦੀ ਸੀਗੀ ਅਤੇ ਉਹ ਮਤਲਬ ਰੱਬ ਨੂੰ ਹਮੇਸ਼ਾ ਅੰਦਰੋਂ ਜਪਦੀ ਸੀਗੀ, ਅੰਦਰੋਂ ਧਿਆਨ ਸੀ, ਪੂਰਾ ਵਿਸ਼ਵਾਸ ਸੀਗਾ ਕਿ ਆਉਣਗੇ ਆਉਣਗੇ ਆਉਣਗੇ, ਕਿਸੇ ਟਾਈਮ ਜ਼ਰੂਰ ਆਉਣਗੇ। ਅਤੇ ਜਦੋਂ ਰਾਮ ਚੰਦਰ ਜੀ ਨੂੰ ਬਨਵਾਸ ਹੋਇਆ ਅਤੇ ਉਹ ਜੰਗਲਾਂ 'ਚ ਗਏ ਅਤੇ ਜਦੋਂ ਜੰਗਲਾਂ ਦੇ ਵਿੱਚ ਹੋਰ ਵੀ ਸਾਧੂ ਮਹਾਤਮਾ ਰਹਿੰਦੇ ਸੀਗੇ ਕੁਟੀਆ ਦੇ ਵਿੱਚ, ਉਹਨਾਂ ਨੂੰ ਯਕੀਨ ਸੀਗਾ ਕਿ ਅੰਦਰੋਂ ਵੀ ਹੁਣ ਰਾਮ ਚੰਦਰ ਜੀ ਦਾ ਫਸੇ ਵੀ ਨੇ, ਹੁਣ ਸਾਡੇ ਕੋਲ ਸਹਾਇਤਾ ਲਈ ਆਉਣਗੇ। ਲੇਕਿਨ ਉਹਨਾਂ 'ਚ ਈਗੋ ਆ ਗਈ। ਇਹ ਵਿਚਾਰੀ ਗਰੀਬਣੀ ਸੀਗੀ, ਇਹਨੂੰ ਕੋਈ ਪਤਾ ਨਹੀਂ ਸੀਗੀ, ਲੇ ਤਾਂ ਰੋਜ਼ ਹੀ ਪਰਮਾਤਮਾ ਨੂੰ ਉਡੀਕ ਕਰਦੀ ਸੀ, ਰਾਮ ਚੰਦਰ ਨੂੰ ਪਰਮਾਤਮਾ ਸਮਝਦੀ ਸੀਗੀ। ਕਹਿੰਦੇ ਅਚਾਨਕ ਫਿਰ ਰਾਮ ਚੰਦਰ ਜੀ ਲਕਸ਼ਮਣ ਦੇ ਨਾਲ ਅਤੇ ਸੀਤਾ ਮਾਤਾ ਦੇ ਨਾਲ ਇਹਦੀ ਕੁਟੀਆ 'ਚ ਗਏ, ਉੱਥੇ ਇਹਦੇ ਜੂਠੇ ਬੇਰ ਵੀ ਖਾਧੇ। ਸੋ ਇਸ ਕਰਕੇ ਵਿਸ਼ਵਾਸ ਦੀ ਗੱਲ ਹੈ। ਜੇ ਵਿਸ਼ਵਾਸ ਨਾ ਹੋਵੇ ਨਾ ਫਿਰ ਕੰਮ ਚੱਲਦਾ ਨਹੀਂ। ਜਦੋਂ ਸਾਨੂੰ ਪੱਕੇ ਤੌਰ 'ਤੇ ਵਿਸ਼ਵਾਸ ਹੋ ਜਾਂਦਾ, ਜੇ ਵਿਸ਼ਵਾਸ ਹੋ ਜਾਵੇ, ਦੇਖੋ ਬੋਡੀ ਗਾਰਡ, ਇੱਕ ਸ਼ਬਦ ਆ ਬੋਡੀ ਗਾਰਡ, ਆਪਣੇ ਇੰਡੀਆ ਦੇ ਵਿੱਚ ਪਾਕਿਸਤਾਨ ਦੇ ਵਿੱਚ ਬੋਡੀ ਗਾਰਡ ਹੁੰਦੇ ਨੇ, ਕੋਈ MLA ਹੋਵੇ, ਕੋਈ ਮਿਨਿਸਟਰ ਹੋਵੇ, ਕੋਈ VIP ਹੋਵੇ, ਕੋਈ ਸੰਤ ਹੋਵੇ, ਹੈਂਜੀ ਕੋਈ ਐਕਟਰ ਹੋਵੇ, ਉਹ ਪ੍ਰਾਈਵੇਟ ਰੱਖ ਲੈਂਦੇ ਨੇ, ਬੋਡੀ ਗਾਰਡ ਰੱਖਦੇ ਨੇ। ਇਹਦਾ ਮਤਲਬ ਕੀ ਹੁੰਦਾ? ਬੋਡੀ ਗਾਰਡ ਦਾ ਬੋਡੀ ਤੁਹਾਡੇ ਸਰੀਰ ਜਾਂ ਗਾਰਡ ਉਹਦੀ ਰੱਖਿਆ ਕਰਦੇ ਨੇ ਵੀ ਜੇ ਤੁਹਾਨੂੰ ਕੋਈ ਘੇਰ ਲਏ, ਜੇ ਕੋਈ ਮਿਨਿਸਟਰ ਨੂੰ MLA ਨੂੰ ਘੇਰ ਲਏ ਤਾਂ ਬੋਡੀ ਗਾਰਡ ਬੰਦੂਕਾਂ ਜਿਹੀਆਂ ਫੜੀਆਂ ਹੁੰਦੀਆਂ ਨੇ, ਚੱਕ ਕੇ ਉਹੀ ਫੜ ਕੇ ਤੁਹਾਨੂੰ ਭਜਾ ਦਿੰਦੇ ਨੇ। ਇਸ ਤਰ੍ਹਾਂ ਐਕਟਰਾਂ ਦੇ ਕੋਲ ਹੁੰਦੇ, ਤੁਹਾਨੂੰ ਨੇੜੇ ਨਹੀਂ ਲੱਗਣਾ, ਤੁਹਾਡੇ ਸਰੀਰ ਦੇ ਨੇੜੇ ਨਹੀਂ ਆਉਣ ਦਿੰਦੇ, ਉਹਨੂੰ ਬੋਡੀ ਗਾਰਡ ਕਹਿੰਦੇ ਆ। ਹਾਲਾਂਕਿ ਬੋਡੀ ਗਾਰਡ ਕਈ ਵਾਰੀ ਅਸੀਂ ਧੋਖਾ ਵੀ ਖਾਧਾ, ਬੋਡੀ ਗਾਰਡ 50-50 ਵੀ ਨਾਲ ਹੁੰਦੇ, ਲੋਕ ਫਿਰ ਵੀ ਸਾਨੂੰ ਕੁੱਟ ਜਾਂਦੇ ਨੇ। ਬੋਡੀ ਗਾਰਡ ਨਾਲ ਵੀ ਹੁੰਦੇ ਨੇ, ਬੋਡੀ ਗਾਰਡ ਹੀ ਸਾਨੂੰ ਮਾਰ ਜਾਂਦੇ ਨੇ। ਪਰ ਜਿਹੜਾ ਅਸਲੀ ਬੋਡੀ ਦਾ ਗਾਰਡ ਅੰਦਰ ਹੈ ਨਾ ਸਾਡਾ, ਉਹ ਵੀ ਬੋਡੀ ਗਾਰਡ ਹੀ ਹੈ, ਉਹ ਅੰਦਰ ਹੈ, ਉਹ ਨਾ ਸਾਡਾ ਬਾਹਰ ਨੁਕਸਾਨ ਹੋਣ ਦੇਵੇ ਨਾ ਅੰਦਰ ਨੁਕਸਾਨ ਹੋਣ ਦੇਵੇ। ਤਾਂ ਹੀ ਤਾਂ ਕਹਿੰਦਾ ਤੂੰ ਮੇਰਾ ਰਾਖਾ ਸਭਨੀ ਥਾਈਂ। ਉਹ ਜਿਹੜਾ ਬੋਡੀ ਗਾਰਡ ਹੈ ਨਾ ਪਰਮਾਤਮਾ ਅੱਲਾ ਵਾਹਿਗੁਰੂ ਪਰਮੇਸ਼ਰ ਰਾਮ ਰਹੀਮ, ਉਹ ਸਾਡੇ ਅੰਦਰ ਹੈ। ਜਦੋਂ ਸਾਡਾ ਉਹਦੇ 'ਤੇ ਯਕੀਨ, ਅਸੀਂ ਬਾਹਰਲੇ ਬੋਡੀ ਗਾਰਡਾਂ 'ਤੇ ਯਕੀਨ ਕਰਦੇ ਹਾਂ, ਉਹ ਤਾਂ ਡਰੀ ਜਾਂਦੇ ਹਾਂ। ਅਤੇ ਜਦੋਂ ਦੇਖਦੇ ਹਾਂ ਬੋਡੀ ਗਾਰਡ ਸਵੇਰੇ ਆ ਗਏ ਅਤੇ ਕੋਈ ਚਾਹੇ ਬਾਦਲ ਸਾਹਿਬ ਨੇ, ਚਾਹੇ ਉਹ ਕੈਪਟਨ ਸਾਹਿਬ ਨੇ, ਜੇ ਚੰਨੀ ਸਾਹਿਬ ਨੇ, ਜੇ ਮੋਦੀ ਸਾਹਿਬ ਨੇ, ਚਾਹੇ ਜੋਗੀ ਸਾਹਿਬ ਨੇ, ਜਿਹੜੇ ਨੇ, ਜਦੋਂ ਬੋਡੀ ਗਾਰਡ ਨੇ ਫਿਰ ਚੌੜੇ ਹੋ ਕੇ ਤੁਰਦੇ ਨੇ, ਕਿਉਂਕਿ ਉਹਨਾਂ ਨੂੰ ਹੁੰਦਾ ਕਿ ਮੈਨੂੰ ਕੋਈ ਲੋਕ ਕੁਛ ਨਹੀਂ ਕਹਿ ਸਕਦੇ ਮੇਰੇ ਨਾਲ ਬੋਡੀ ਗਾਰਡ, ਹਾਲਾਂਕਿ ਉਹ ਧੋਖਾ ਵੀ ਕਈ ਵਾਰੀ ਖਾਂਦੇ ਨੇ। ਪਰ ਜਿਹੜਾ ਅਸਲੀ ਬੋਡੀ ਗਾਰਡ ਆ ਉਹ 'ਤੇ ਅਸੀਂ ਯਕੀਨ ਨਹੀਂ ਕਰਦੇ, ਉਹਨੂੰ ਸਾਨੂੰ ਬਾਹਰਲੇ ਬੋਡੀ ਗਾਰਡਾਂ ਦੀ ਲੋੜ ਹੀ ਨਹੀਂ। ਜੇ ਸਾਡਾ ਅੰਦਰਲਾ ਬੋਡੀ ਗਾਰਡ ਸਾਡੇ ਨਾਲ ਰਹੇ, ਹਰ ਵਾਰ ਸਾਡਾ ਵਿਸ਼ਵਾਸ ਹੋਵੇ ਅਤੇ ਦਰਸ਼ਨ ਕਰ ਲਈਏ ਅਸੀਂ, ਫਿਰ ਸਾਨੂੰ ਬਾਹਰਲੇ ਬੋਡੀ ਗਾਰਡਾਂ ਦੀ ਲੋੜ ਨਹੀਂ ਰਹਿੰਦੀ। ਇਹ ਯਕੀਨ ਦੀ ਗੱਲ ਹੈ। ਕਈ ਵਾਰੀ ਬੰਦੇ ਕਹਿੰਦੇ ਨੇ ਨਾਮਦਾਨ ਵੀ ਲਿਆ, ਅੰਮ੍ਰਿਤ ਵੀ ਛਕਿਆ ਵਾ, ਫਿਰ ਵੀ ਕਹਿੰਦੇ ਉੱਪਰੀ ਕਸ਼ਰ ਆ ਗਈ, ਭੂਤ ਪ੍ਰੇਤ ਆ ਗਏ ਜੀ, ਉਹਦੇ ਹੋ ਗਿਆ, ਉਹ ਯਕੀਨ ਛੱਡਦੇ ਹੀ ਨਹੀਂ ਖੜਾ। ਤੁਸੀਂ ਮੈਨੂੰ ਦੱਸੋ ਭੂਤ ਪ੍ਰੇਤ ਤੁਹਾਡਾ ਕੱਖ ਨਹੀਂ ਕਰ ਸਕਦੇ, ਮੈਂ ਤੁਹਾਨੂੰ ਰੇਡੀਓ ਦੇ ਉੱਤੇ ਚੈਲੰਜ ਕਰਦਾ, ਲਿਆਓ ਵੇ ਭੂਤ ਪ੍ਰੇਤ ਜਿਹੜੇ ਵੀ ਨੇ, ਕੋਈ ਕੁਛ ਨਹੀਂ ਕਰ ਸਕਦਾ। ਪਰ ਤੁਹਾਡਾ ਆਪਣਾ ਪਿਓ ਡਾਢਾ ਹੋਣਾ ਚਾਹੀਦਾ, ਜੇ ਤੁਹਾਡੇ ਤਾਕਤ ਹੈਗੀ ਹੱਥ ਦੇ ਵਿੱਚ, ਕਿਸੇ ਦੀ ਕੀ ਮਜਾਲ ਹੈ ਕੋਈ ਬੋਲ ਜੇ? ਸਾਡੇ ਕੋਲ ਅਸੀਂ ਡਾਵਾਂ ਡੋਲ ਹਾਂ, ਹਾਂਜੀ। ਸ਼ੇਰ ਤਾਂ ਹੀ ਬਹਾਦਰ ਹੈ ਕਿਉਂਕਿ ਉਹਨੂੰ ਆਪਣੇ ਜਿਸਮ 'ਤੇ ਜਾਣ ਹੈ। ਤੁਸੀਂ ਹੁਣ ਦੇਖੋ ਬੰਦਿਆਂ ਅਤੇ ਜਾਨਵਰਾਂ 'ਚ ਕੀ ਫਰਕ ਹੈ? ਆਪਾਂ ਨੂੰ ਪਤਾ ਰੋਜ਼ਾਨਾ ਲੱਖਾਂ ਹੀ ਕੁੱਕੜ ਕੁੱਕੜੀਆਂ, ਜਿਹੜੇ ਮੁਰਗੇ ਮੁਰਗੀਆਂ, ਕੋਈ ਗਊਆਂ, ਕੋਈ ਸੂਰ, ਕੋਈ ਬੱਕਰੀਆਂ ਮਾਰੀ ਜਾਂਦੇ ਨੇ। ਬੱਕਰੀ ਆਉਂਦੀ ਹੈ ਜਦੋਂ, ਹੁਣ ਆਪਣੇ ਰੋਜ਼ੇ 'ਚ ਮੇਖਾ ਰੋਜ਼ਿਆਂ ਦੇ ਉੱਤੇ ਜਿਹੜੀ ਬੱਕਰੀ ਵੱਢੀ ਹੁੰਦੀ ਆ, ਉਦੋਂ ਜਾਨਵਰਾਂ ਦੇ ਕਿੰਨੀ ਅਸੀਂ ਉਹਨਾਂ ਨੂੰ ਜ਼ਿਬਾ ਕਰਦੇ ਹਾਂ, ਮਾਰਦੇ ਹਾਂ। ਕਿਤੇ ਜਾਨਵਰਾਂ ਨੇ, ਕੁੱਕੜਾਂ ਨੇ, ਬੱਕਰੀਆਂ ਨੇ, ਊਠਾਂ ਨੇ, ਗਊਆਂ ਨੇ, ਮੈਸਾਂ ਨੇ, ਉਹਨਾਂ ਨੇ ਕਿਤੇ ਯੂਨੀਅਨ ਬਣਾ ਕੇ ਗੱਲ ਕੀਤੀ ਹੈ ਬੈਠ ਕੇ ਵੀ, ਯਾਰ ਆਪਾਂ ਹਰ ਸਾਲ ਹੀ ਮਾਰੀ ਜਾਂਦੇ, ਕੋਈ ਇਹਦਾ ਉਪਾਅ ਤਾਂ ਸੋਚੋ। ਉਹ ਤਾਂ ਕਦੇ ਪਹੁੰਚ, ਪਰ ਜਿਹੜਾ ਸਾਡਾ ਵੀ ਆਰ ਟੌਪ ਆਫ ਦਾ ਕ੍ਰਿਸ਼ਨ, ਇਸੇ ਕਰਕੇ ਕਹਿੰਦਾ ਸਾਡੇ ਕੋਲ ਅਕਲ ਦਿੱਤੀ ਹੈ ਰੱਬ ਨੇ। ਅਸੀਂ ਸੋਚਦੇ ਹਾਂ ਵੀ ਜੇ ਸਾਨੂੰ ਕੋਈ ਬਿਮਾਰੀ ਵੀ ਆ ਗਈ ਤਾਂ ਹੱਲ ਕੀ ਆ? ਹੁਣ ਕਰੋਨਾ ਵਾਇਰਸ ਆਇਆ ਅਤੇ ਅਸੀਂ ਉਹਦਾ ਹੱਲ ਲੱਭਿਆ ਕਿ ਨਹੀਂ ਲੱਭਿਆ? ਕਿਉਂਕਿ ਉਹਦਾ ਨਾਂ ਦਿੱਤਾ ਵਾ ਸੀ। ਸੋ ਇਸ ਕਰਕੇ ਕਹਿਣ ਦਾ ਪਰਪਜ਼ ਇਹ ਹੈ ਵੀ ਸਾਨੂੰ ਪਰਮਾਤਮਾ ਨੇ ਅਕਲ ਦਿੱਤੀ ਹੈ, ਅਕਲ ਦਿੱਤੀ ਹੈ ਅਤੇ ਸਾਨੂੰ ਦੱਸਿਆ ਵੀ ਇਸ ਜ਼ਿੰਦਗੀ ਦੇ ਵਿੱਚ ਅਸੀਂ ਵੱਧ ਤੋਂ ਵੱਧ ਫਾਇਦਾ ਕਿਵੇਂ ਲੈਣਾ। ਉਹ ਫਾਇਦਾ ਤਾਂ ਹੀ ਲੈਣਾ, ਨਾ ਤਾਂ ਪੈਸਿਆਂ 'ਚੋਂ ਮਿਲਣਾ, ਨਾ ਸ਼ਰਾਬਾਂ 'ਚੋਂ ਮਿਲਣਾ, ਨਾ ਸੈਕਸ 'ਚੋਂ ਮਿਲਣਾ, ਨਾ ਹੇਰਾ ਫੇਰੀਆਂ 'ਚੋਂ ਮਿਲਣਾ, ਨਾ ਔਲਾਦ ਜੰਮ ਕੇ ਮਿਲਣਾ, ਕਿਸੇ 'ਚੋਂ ਮਿਲਣਾ। ਫਾਇਦਾ ਮਿਲਣਾ ਜਿਹੜੀ ਸਾਡੀ ਆਤਮਾ ਉਹਦੇ ਪੂਰਨ ਦਰਸ਼ਨ ਕਰ ਲਏ, ਅੰਦਰੋਂ ਉਹਦੇ ਨਾਲ ਮਿਲਾਪ ਹੋ ਜਾਵੇ, ਜਿਹਨੂੰ ਫਿਰ ਰੱਬ आत्मा है पर साड़ी आत्मा सुती पई है जदों असीं मेहनत करके उन्हूं जगा लांगे तो जिस तरह वकील बन गए डॉक्टर बन गए इंजीनियर बन गए आई टी एक्सपर्ट बन गए इसे तरह जो तुसीं मेहनत कर देंगे साड़ी भी वह जोत से जोत जगाते चलो जिहड़ी जोत है जग पैंदी है जो जोग जग पैंदी है फिर असीं वह ताकत नाल साडा भेद होंदा ताकत दे विच असीं मिल जांदे जिस तरह एक लहर है समुद्र दे विच मिल गई वह समुद्र बन गई हाँ जी पत्ता है वह मतलब पत्ता जिहड़ा हैगा वह जड़ तो इक्को ही है ना थल्यों पानी लगता पत्ते हरे हो जाने हुण अपने स्नो आउण लगी है सर्दियां हो गई पत्ते लाल जो के झड़ रहे हैं किसी ने झाड़े ने झाड़ के दिखाओ किसी ने रखो किराए से भी कला कला झाड़ो तो फिर वह उगते किमें ने यह सारी कुल कायनात है कायनात दे सानू विश्वास नहीं आता देखी जाने देखी जाने छी जाने विश्वास साडा है नहीं जे साडा पूरा विश्वास हो जे तुहानू पता हो कि मैं ठीक थां ते चल रहा जे तुहानू पता कि मैं पाठ कर रहा इहदा कर रहा उहदा कर रहा जिहदा मर्जी कर रहा तुहानू लोग कोई कुछ कहिंदे आ तुहाडा फर्म विश्वास हुंदा असीं डावांडोल हो जांदे छेती सो असीं डावांडोल हो जांदे जदों असीं डावांडोल हुंदे उही साडी प्रॉब्लम है हुण देखो ना एक किसी बच्चे नूं क्लास लगी सी गुरबाणी दी सिखिज़म दी हां जी उहनूं कहिंदे बच्चे नूं टीचर कहिंदा खड़ा हो गए कहिंदा सुना भी जपजी साहिब सुना शुरू कर उह कहिंदा अच्छा जी खड़ा हो गया जवाक कहिंदा एक ओंकार सतनाम करता पुरख निरभाउ निरवैर कहिंदा बह जाओ गलत सुनाइए ना बह जा थले उह चुप करके थले बह गया दूजे नूं कहिंदे तू सुना कहिंदा जी मास्टर जी की सुनावा कहिंदा जपजी साहिब सुना उह कहिंदा अच्छा जी उह कहिंदा एक ओंकार सतनाम करता पुरख निरभाउ निरवैर अकाल वह कहिंदा बह जा गलत सुनाउणा वह हटिया नहीं वह कहिंदा अकाल मूरत अजूनी सैम गुर प्रसाद नाम जप आदि सच जगाद सच है भी सच नानक होसी भी सच कहिंदा मास्टर जी सुनाता वह कहिंदा तू गलत सुनाया सी कहिंदा नहीं जी मैं तो बिल्कुल ठीक सुनाया सी बिल्कुल ठीक सी मास्टर ने जफी पा दी कहिंदा तेरा यकीन सीगा बिल्कुल ठीक है वह थले जिहड़ा पहला बैठा जी वह कहिंदा मास्टर जी सुनाया तो मैं भी ठीक सी कहिंदा सुनाया तो सी पर तैनूं यकीन नहीं फिर तू बैठा कि उन्हें कहना सी मैं तो ठीक सुनाया सो सानूं यकीन होना चाहिए सानू यकीन होना चाहिए जदों सानू असी एक थां ते नामदान भी लै लिया सेवा से भी जाइए ने पाठ भी करी जाने जो कोई तकलीफ हुंदी है वह कहिंदे बाबे दे टूना करा लिया उधर जाया उधर माता आई है इधर आई है उधर आई है हाँ जी जिवें वह हरिद्वार वाले ने मथुरा वृंदावन मैं अक्सर कहना ना हरिद्वार वाले कहिंदे ने मथुरा वृंदावन जाओ कृष्ण की नगरी है उत्थे मुक्ति मिल जू मथुरा वृंदावन वाले हरिद्वार चले जाते भी गंगा मैया च नहा के आना सो इस करके लभना कोई नहीं कोई साडा विश्वास नहीं है किसी किसी चीज़ का यकीन जे प्यो दे विच भी बच्चे विश्वास ना कर 100% तो माँ बाप भी नहीं कुछ करते हाँ जी क्योंकि सानू यकीन हुंदा है कि जे सानू विपता पई है हुण आह जिहड़ा यूपी दे विच कांड होया मुंडे नूं यकीन है बेशक पुलिस ने फड़ ली फिर मेरा बापू गृह राज मंत्री है छड़ा लूगा हाँ जी यकीन है जे यकीन ना होवे फिर तां पुलिस वाले ढा के डंडे फेरने से उहदे पूरे सो कहण दा परपज यह है भी कोई भी गल करो सानू विश्वास दे उत्ते होणा विश्वास साडा पग जे फ्रेंडशिप भी बनाउणी है जे फ्रेंडशिप डामाडोल है भी तो कम लैणा हाँ जी ये तो कम लैना जे सैल्फिश उहदे विच पिछे भावना कुछ होर है वो साडी फ्रेंडशिप नहीं कामयाब हुंदी जिहड़े सिर्फ शब्दां दे तां नहीं शब्द कह के मैनूं यकीन आ मैं तेरी बहुत इज्जत करदा ऐ करदा वाह करदा जदों लोड़ पवे उदों तुसीं गदार निकल दिओ घटिया निकल दिओ उहदा फिर तुहाडी फ्रेंडशिप किवें चलूगी जे तुसीं दुनिया च नहीं फ्रेंडशिप पूरी करदे परमात्मा नाल पूरी किवें कर लोगे सो इस करके सानूं थोड़ी जिही अपने प्रिंसीपल्स दे उत्ते खड़ना पैंदा सो आपां थर्ड गाना भी सुन लईए लेट्स हियर द लास्ट सोंग So time bhi mere khayal we have 5-10 minutes left. So okay. So let's finish it.
चाहत में वफा
ਵੈਲਕਮ ਬੈਕ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ, ਹੁਣ ਕੁਛ ਮਿੰਟ ਰਹਿੰਦੇ ਨੇ ਅਤੇ ਅਸੀਂ ਆਪਣਾ ਜਿਹੜਾ ਪ੍ਰੋਗਰਾਮ ਹੈ ਸਮਾਪਤੀ ਦੀ ਵੱਲ ਲਿਜਾ ਰਹੇ ਹਾਂ। ਗੱਲ ਵਿਸ਼ਵਾਸ ਦੀ ਸੀ, ਵਿਸ਼ਵਾਸ ਤਾਂ ਆਪਾਂ ਜਦੋਂ ਰਾਤ ਨੂੰ ਸੌਂਦੇ ਹਾਂ ਕਾਹਦੇ ਲਈ ਸੌਂਦੇ ਹਾਂ, ਜੇ ਆਪਾਂ ਨੂੰ ਇਹ ਯਕੀਨ ਨਾ ਹੋਵੇ ਵੀ ਸਵੇਰੇ ਉੱਠਾਂਗੇ, ਮੇਰਾ ਖਿਆਲ ਨਹੀਂ ਕੋਈ ਸੌਂਦਾ। ਸੌਂਦੇ ਇਸ ਕਰਕੇ, ਹਾਲਾਂਕਿ ਕਈ ਬੰਦੇ ਸੁੱਤੇ ਵੀ ਰਹਿ ਜਾਂਦੇ ਨੇ, ਪਰ ਮਜੋਰਟੀ 99% ਜਦੋਂ ਸੌਂਦੇ ਹਾਂ ਤਾਂ ਆਪਾਂ ਨੂੰ ਪਤਾ ਸਵੇਰੇ ਉੱਠਾਂਗੇ। ਇਸੇ ਕਰਕੇ ਸਵੇਰ ਦੀਆਂ ਪਲੈਨਿੰਗਾਂ ਬਣਾਉਂਦੇ ਹਾਂ ਵੀ ਸਵੇਰੇ ਆਹ ਕਰਾਂਗੇ, ਬਰੱਸ਼ ਕਰਾਂਗੇ, ਜਿਮ 'ਤੇ ਜਾਵਾਂਗੇ, ਕਬੱਡੀ ਖੇਡਾਂਗੇ, ਕੰਮ 'ਤੇ ਜਾਵਾਂਗੇ, ਉਹ ਕਰਾਂਗੇ। ਯਕੀਨ ਹੈ ਨਾ ਤਾਂ ਹੀ ਸੌਂਦੇ ਹਾਂ, ਜੇ ਯਕੀਨ ਨਾ ਹੋਵੇ ਤਾਂ ਸੌ ਹੋਈ ਨਾ। ਇਸੇ ਤਰ੍ਹਾਂ ਹੀ ਸਾਨੂੰ ਹਰ ਚੀਜ਼ ਦੇ ਵਿੱਚ ਪੂਰਾ ਯਕੀਨ ਕਰਨਾ ਚਾਹੀਦਾ। ਜਦੋਂ ਅਸੀਂ ਸ਼ੱਕੀ ਹੋ ਜਾਂਦੇ, ਸ਼ੱਕੀ ਕੀ ਆ, ਨੈਪੋਲੀਅਨ ਦੀ ਇਗਜ਼ਾਮਪਲ ਲੈ ਲਓ। ਨੈਪੋਲੀਅਨ ਜਿਹੜਾ ਉਹ ਆਪਣੀ ਫਸਟ ਜਾਂ ਸੈਕਿੰਡ ਵਰਲਡ ਵਾਰ ਦਾ ਹੀਰੋ ਸੀ, ਫਰਾਂਸ ਦਾ ਸਮਰਾਟ ਸੀਗਾ, ਉਹ ਸ਼ੱਕੀ ਬੰਦਾ ਸੀਗਾ, 5'2" ਛੋਟਾ ਕੱਦ ਸੀ। ਜਦੋਂ ਦੀ ਅਟੋਪਸੀ ਕੀਤੀ ਮਰਨ ਲੱਗਿਆ, ਉਹਦੀ ਹਾਈਟ ਵੀ ਨਹੀਂ 5'2" ਸੀ, ਹਾਲਾਂਕਿ ਫਰਾਂਸ ਦੀ ਜਿਹੜੀ ਇੰਚ ਨੇ ਅਤੇ ਇੰਗਲੈਂਡ ਦੇ ਇੰਚਾਂ ਦੇ ਵਿੱਚ ਫਰਕ ਹੈ। ਚਲੋ ਖੈਰ, ਇਹ ਤਾਂ ਫਿਰ ਡਿਫਰੈਂਟ ਟੋਪਿਕ ਹੋ ਗਿਆ। ਉਹ ਸ਼ੱਕੀ ਬੰਦਾ ਸੀ, ਸ਼ੱਕੀ ਕੀ ਸੀ, ਉਹਨੂੰ ਇਹ ਵਹਿਮ ਸੀਗਾ ਕਿ ਜਿਹੜਾ ਮੈਨੂੰ ਫੂਡ ਦਿੰਦੇ ਨੇ, ਖੁਰਾਕ ਦਿੰਦੇ ਨੇ, ਭੋਜਨ ਦਿੰਦੇ ਨੇ, ਤਿਆਰ ਕਰਦੇ, ਇਹਦੇ ਵਿੱਚ ਕੋਈ ਜ਼ਹਿਰ ਮਿਲਾ ਕੇ ਮੈਨੂੰ ਮਾਰੂਗਾ। ਸੋ ਇਸ ਕਰਕੇ ਜਦੋਂ ਵੀ ਉਹ ਫੂਡ ਖਾਂਦਾ ਸੀ, 5-5, 6-6 ਉਹਦੇ ਟਰੱਸਟ ਵਰਦੀ ਅਲੱਗ ਅਲੱਗ ਥਾਂ 'ਤੇ ਚੈੱਕ ਕਰਦੇ ਸੀ ਵੀ ਕਿਤੇ ਇਹਦੇ 'ਚ ਜ਼ਹਿਰ ਨਾ ਹੋਵੇ। ਉਹ ਸ਼ੱਕੀ ਬੰਦਾ ਸੀ, ਉਹਨੂੰ ਯਕੀਨ ਨਹੀਂ ਸੀਗਾ। ਇਸ ਕਰਕੇ ਸ਼ੱਕ ਜਦੋਂ ਅਸੀਂ ਵਾਹਲਾ ਕਰਦੇ ਹਾਂ ਹਰੇਕ ਥਾਂ 'ਤੇ, ਸ਼ੱਕ ਕਰੋ, ਸ਼ੱਕ ਵੀ ਸਾਡੀ ਫਿਲੋਸਫੀ ਦੇ ਵਿੱਚ ਇੱਕ ਥਿਊਰੀ ਹੈ, ਸ਼ੱਕ ਕਰੋਗੇ ਉਹਦੇ ਨਾਲ ਤੁਹਾਨੂੰ ਯਕੀਨ ਵੀ ਵੱਧ ਜਾਣਾ, ਪਰ ਹਰ ਗੱਲ 'ਤੇ ਸ਼ੱਕ 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 ਕਰੀ ਜਾਣਾ ਅਤੇ ਯਕੀਨ ਹੀ ਨਹੀਂ ਕਰਨਾ ਕਿਸੇ ਗੱਲ 'ਤੇ, ਅਤੇ ਯਕੀਨ ਨਹੀਂ ਕਰਨਾ ਅੱਖਾਂ ਖੁੱਲ੍ਹਾਂ। ਮੈਂ ਨਹੀਂ ਕਹਿੰਦਾ ਵੀ ਸੰਤ ਮਹਾਤਮਾ ਦੇ ਅੱਖਾਂ ਮੀਚ ਕੇ ਚੱਲੀ ਚਲੋ, ਬਾਅਦ ਵਿੱਚ ਰਾਮ ਰਹੀਮ ਵਾਲਾ ਕੇਸ ਬਣੇ ਅਤੇ ਤੁਹਾਡੀ ਇੱਜ਼ਤ ਲੁੱਟੀ ਜਾਵੇ, ਇਹ ਨਹੀਂ ਕਹਿੰਦਾ। ਅੱਖਾਂ ਖੋਲ੍ਹੋ, ਸੰਤ ਮਹਾਤਮਾ ਕੀ ਜੋ ਰੂਹਾਨੀਅਤ ਦੀਆਂ ਗੱਲਾਂ ਕਰਦੇ, ਰੂਹਾਨੀਅਤ ਤੱਕ ਰਹੇ ਹੋ, ਇੱਧਰ ਉੱਧਰ ਗੱਲਾਂ ਜੋ ਕਰੂਗਾ ਫਿਰ ਪਤਾ ਲੱਗ ਜੂ ਵੀ ਸੰਤ ਵਿਗੜਿਆ ਵਾ ਇਹ, ਹਾਂਜੀ। ਸੋ ਇਸ ਕਰਕੇ ਜੇ ਹੁਣ ਉਹ ਪਤਾ ਵੀ ਲੋਕਾਂ ਦਾ ਫਾਇਦਾ ਕਰਦਾ, ਆਪਣਾ ਆਪਣਾ ਹੀ ਫਾਇਦਾ ਕਰ ਰਿਹਾ, ਆਪਣੇ ਬੱਚਿਆਂ ਦਾ ਫਾਇਦਾ ਕਰ ਰਿਹਾ, ਇਹ ਸਾਰੀਆਂ ਨਿਸ਼ਾਨੀਆਂ ਨੇ, ਤਾਂ ਤੁਸੀਂ ਆਪਣਾ ਦਿਮਾਗ ਵਰਤੋ। ਜਿਵੇਂ ਉਹ ਮੁਰਗੇ ਅਤੇ ਬੱਕਰੀਆਂ ਕੋਈ ਫੈਸਲਾ ਨਹੀਂ ਕਰ ਸਕਦੀਆਂ, ਸਾਨੂੰ ਰੱਬ ਨੇ ਅਕਲ ਦਿੱਤੀ, ਅਸੀਂ ਸੋਚੀਏ ਸਾਡੇ ਲਈ ਚੰਗਾ ਕੀ ਹੈ, ਮਾੜਾ ਕੀ ਹੈ, ਜਦੋਂ ਸਾਨੂੰ ਪਤਾ ਲੱਗ ਜਾਵੇ ਫਿਰ ਅਸੀਂ ਵਿਸ਼ਵਾਸ ਕਰੀਏ ਉਸ ਗੱਲ 'ਤੇ। ਜਦੋਂ ਅਸੀਂ ਵਿਸ਼ਵਾਸ ਕਰ ਲੈਂਦੇ ਹਾਂ ਫਿਰ ਅਸੀਂ ਉਸ ਚੀਜ਼ ਤੋਂ ਫਾਇਦਾ ਲੈ ਸਕਦੇ ਹਾਂ। ਚਾਹੇ ਪਤਨੀ ਹਸਬੈਂਡ ਅਤੇ ਵਾਈਫ ਹੈ, ਜੇ ਸ਼ੱਕ ਕਰੀ ਜਾਣਗੇ ਉਹਨਾਂ ਦੀ ਲਾਈਫ ਹੀ ਨਹੀਂ ਚੱਲਦੀ ਕਦੇ ਵੀ, ਉਹ ਵੀ ਜੇ ਵਿਸ਼ਵਾਸ ਕਰਨਗੇ ਇੱਕ ਦੂਜੇ 'ਤੇ ਤਾਂ ਹੀ ਗੱਲ ਬਣੂਗੀ। ਜੇ ਤੁਹਾਡੀ ਗਰਲਫਰੈਂਡ ਹੈ ਅਤੇ ਬੋਏਫਰੈਂਡ ਹੈ ਕੋਈ ਵੀ ਹੈ, ਉਹ ਵਿਸ਼ਵਾਸ ਕਰਕੇ ਅੱਗੇ ਫਿਰ ਮੈਰਿਜ ਕਰਨੀ ਨੂੰ ਵੱਧਦੇ ਨੇ। ਸੋ ਇਸ ਕਰਕੇ ਕਮੀਆਂ ਤਾਂ ਜ਼ਰੂਰ ਹੁੰਦੀਆਂ ਨੇ, ਪਰ ਜਿਹੜੀ ਵੀ ਗੱਲ ਚੰਗੀ ਹੋਵੇ ਉਹਦੇ ਉੱਤੇ ਤੁਹਾਨੂੰ ਵਿਸ਼ਵਾਸ ਕਰਨਾ, ਜਿਹੜੀ ਮਾੜੀ ਹੈ ਉਹਦੇ ਵੀ ਵਿਸ਼ਵਾਸ ਕਰੋ, ਉਹਦਾ ਫਿਰ ਖਹਿੜਾ ਛੱਡ ਦਿਓ। ਸੋ ਇਹ ਅੱਜ ਦਾ ਆਪਣਾ ਟੋਪਿਕ ਵਿਸ਼ਵਾਸ ਸੀਗਾ। ਸੋ ਨੈਕਸਟ ਵੀਕ ਆਪਾਂ ਜਿਹੜਾ ਟੋਪਿਕ ਕਰਨਾ ਉਹ ਹੈਗਾ ਲਾਜ਼ ਆਫ ਯੂਨੀਵਰਸ, ਜਿਹੜੀ ਕੁਦਰਤ ਹੈ ਜਿਹਨੇ ਕੁੱਲ ਕਾਇਨਾਤ ਨੂੰ ਬਣਾਇਆ। ਜਿਵੇਂ ਅੱਜ ਅਸੀਂ ਗੱਲ ਕੀਤੀ, ਦਰਖਤ ਬਣੇ ਨੇ, ਧਰਤੀ ਬਣੀ, ਅਸਮਾਨ ਬਣੇ ਆ, ਸੂਰਜ ਬਣੇ ਆ, ਚੰਦ ਬਣੇ ਨੇ, ਅਸੀਂ ਬਣੇ ਆ, ਜਾਨਵਰ ਬਣੇ ਨੇ, ਇਹਦੇ ਲਾਜ਼ ਕੀ ਨੇ? ਕੁਛ ਤਾਂ ਯੂਨੀਵਰਸ ਦੇ ਲਾਅ ਨੇ, ਜਿਸ ਤਰ੍ਹਾਂ ਆਪਾਂ ਕਹਿ ਦਈਏ ਵੀ ਗਿਵਿੰਗ ਐਂਡ ਟੇਕਿੰਗ, ਕੁਛ ਦਿਓ ਕੁਛ ਲਓ, ਇਹ ਯੂਨੀਵਰਸ ਦਾ ਨਿਯਮ ਹੈ ਵੀ ਥੋੜ੍ਹੀ ਚੀਜ਼ ਜੋ ਕੁਛ ਤੁਸੀਂ ਦਿਓਗੇ ਉਹ ਤੁਹਾਨੂੰ ਜ਼ਿਆਦਾ ਮਿਲਦੀ ਹੈ ਵਾਪਸ। ਜੇ ਅਸੀਂ ਕਿਸੇ ਨੂੰ ਪਿਆਰ ਦਿਆਂਗੇ ਜ਼ਿਆਦਾ ਪਿਆਰ ਮਿਲੂ, ਜੇ ਇੱਕ ਗੱਲ ਕੱਢੋਗੇ ਮੂਹਰੇ ਚਾਰ ਗਾਲਾਂ ਕੱਢੂ। ਸੋ ਇਹ ਕੀ ਰੂਲਸ ਨੇ, ਪੰਕਚੁਅਲਿਟੀ ਦਾ ਕੀ ਹੈ, ਥੈਂਕਨੈਸ ਦਾ ਕੀ ਹੈ, ਇਹ ਲਾਜ਼ ਆਫ ਨੇਚਰ ਹੈ ਤਾਂ ਕਈ ਇਹਦੇ ਭਰੀਆਂ ਪਈਆਂ ਬੁੱਕਸ ਭਰੀਆਂ ਪਈਆਂ। ਮੈਂ ਇਹ ਟੋਪਿਕ ਤਾਂ ਲੈਂਦਾ ਕਿਉਂਕਿ ਇੱਕ ਤਾਂ ਜਿਹੜੀ ਹੁਣ ਜਿਹੜੀ ਪੁਰਾਣੀ ਅਸੀਂ ਅੱਜ ਤੋਂ ਜਦੋਂ ਮਾਸਟਰਸ ਕਰਦੇ ਸੀਗੇ ਅਬਾਊਟ 72-73 ਦੇ ਵਿੱਚ, ਉਹ ਜਿਹੜੀਆਂ ਗੱਲਾਂ ਸਿੱਖੀਆਂ ਸੀ ਉਦੋਂ ਸਮਝ ਨਹੀਂ ਪੈਂਦੀ ਸੀ। ਚਲੋ ਹੁਣ ਉਹ ਜਿਹੜੀ ਸਿੱਖੀਆਂ ਸੀ ਉਹਨੂੰ ਕਿਤਾਬਾਂ ਨੂੰ ਝਾੜ ਝਾੜ ਕੇ ਪੜ੍ਹਨ ਦੀ ਕੋਸ਼ਿਸ਼ ਕਰਦੇ ਹਾਂ, ਹੁਣ ਇਹਨੂੰ ਰੂਹਾਨੀਅਤ ਤੌਰ 'ਤੇ ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਨੈਕਸਟ ਵੀਕ ਆਪਾਂ ਕਰਾਂਗੇ ਲਾਜ਼ ਆਫ ਯੂਨੀਵਰਸ, ਕਿਹੜੇ ਕਿਹੜੇ ਲਾਜ਼ ਨੇ, ਜਿੰਨੇ ਕੁ ਵੀ ਹੋਏ ਅਸੀਂ ਤਾਂ ਤੁਸੀਂ ਜੇ 200 ਗਿਣਾ ਲਓ, ਪਰ 5-7 ਜਿਹੜੇ ਇੰਪੋਰਟੈਂਟ ਨੇ ਉਹਨੂੰ ਅੱਗੇ ਐਕਸਪਲੇਨ ਕਰਾਂਗੇ ਵੀ ਉਹ ਲਾਜ਼ ਕੀ ਨੇ। ਸੋ ਮੇਰੇ ਖਿਆਲ ਟਾਈਮ ਇਜ਼ ਓਵਰ, ਇਸ ਸਟਿਲ 3 ਮਿੰਟ, ਸੋ ਲੈਟ ਮੀ ਸਪੀਕ ਦ ਗਨ, ਓਕੇ, ਸੋ ਸ਼ੀ ਕੈਨ ਕੰਟੀਨਿਊ ਦ ਸੌਂਗ, ਸੋ ਆਈ ਹੈਵ ਟੂ ਗੋ ਬਿਕਾਜ਼ ਆਈ ਹੈਵ ਏ ਕਾਰ ਪ੍ਰੋਬਲਮ, ਸੋ ਸਮਬਡੀ ਇਜ਼ ਗੋਇੰਗ ਟੂ ਪਿਕ ਮੀ ਆ, ਮਾਈ ਟਾਇਰ ਫਲੈਟ ਹੋ ਗਏ ਸੀਗੇ, ਉਹ ਦਾ ਗਾਈ ਸੋ ਕਾਈਨ, ਉਹਨੇ ਕਿਹਾ ਵੀ ਤੁਸੀਂ ਰੇਡੀਓ ਪ੍ਰੋਗਰਾਮ ਕਰੋ, ਮੈਂ ਤੁਹਾਨੂੰ ਪਿਕ ਕਰਨਾ ਅਤੇ ਮੈਂ ਤੁਹਾਡਾ ਟਾਇਰ ਵੀ ਠੀਕ ਕਰ ਦੇਣਾ। ਸੋ ਹੀ ਇਜ਼ ਵੇਟਿੰਗ ਆਊਟਸਾਈਡ, ਸੋ ਸ਼ੀ ਵਿਲ ਕੰਟੀਨਿਊ ਦ ਸੌਂਗ। ਸੋ ਟਿਲ ਨੈਕਸਟ ਵੀਕ, ਥੈਂਕ ਯੂ ਵੈਰੀ ਮੱਚ, ਖੁਦਾ ਹਾਫਿਜ਼। ਜਾਏ ਗੁਲਸ਼ਨ ਫਿਰ ਸੇ, ਕਾਟੋ ਭਰੀ ਦੁਨੀਆ ਇੱਕ ਤੂੰ ਹੀ।
The views expressed on the preceding program may not necessarily be those of the owner or management of WTOR radio station.
You are listening to WTOR 770 AM, Youngstown, Toronto.
ट्रक का घूमता पहिया कनाडा की मईशत की तरक्की का जामिन आपका ट्रक सड़कों पर राज करे और कनाडा की मईशत तरक्की की राह पर गामजन रहे ट्रक मैनुअल या फिर ऑटोमेटिक ट्रक की बेहतरीन सर्विस के लिए क्विक ट्रक ल्यूब थ्रू आउट ओंटारियो नो अपॉइंटमेंट नीडेड ड्राइव थ्रू फैसिलिटी वन स्टॉप शॉप अब तीसरी लोकेशन एग्जिट 579 फ्रॉम हाईवे 401 इन नैपनी क्विक ट्रक ल्यूब 519-622-0660 quicktruckcube.com
खुशबू आई
किसकी
दिवाली की फूड बेसिक्स के किचन्स ऑफ द वर्ल्ड डील्स के साथ अब हर किचन महकेगा विद खुशबूदार नूर बासमती राइस फॉर जस्ट $5.99 क्रीमी ट्रिसल पनीर ओनली $3.79 और डिलिशियस सीडर बीन्स सिर्फ 99 सेंट्स में आई खुशबू
नहीं
आ जाएगी एट फूड बेसिक्स ऑलवेज मोर फॉर लेस
Dobox, wood-fired pizza and pasta, the real Italian specialty pizza, the fresh garden salad bowl, dessert and kids menu. Build your own pizza with unlimited toppings for only $14.95 plus tax. Find us in Hamilton, Oakville, Mississauga, downtown Toronto. Call and place your order today, 289-389-2050. For menu and location, visit dobox.ca. Download Do app and earn points.
ऑटिज्म के साथ रहने वाला हर बच्चा मुनफरिद है इसी तरह इनके खानदान भी एलिनो किड्स इस बात को समझते हैं यही वजह है कि हम महफूज सीखने के माहौल में ऑटिज्म की वसी रेंज फराहम करते हैं और हम खानदानों के साथ मिलकर हर बच्चे को उनकी पूरी सलाहियत तक पहुंचने में मदद फराहम करते हैं ब्रैम्पटन मिसिसागा और ओकविल में हमारे मराकज के जरिए खिदमत दस्तियाब हैं 20 साल से भी ज्यादा एलिनो किड्स आपके साथ रास्ते के हर कदम पर पहला कदम है हमारी वेबसाइट को विजिट करना elinokids.ca
कोविड 19 करके सारा काम ऑनलाइन हो गया ग्रोसरी ऑनलाइन हो गई ट्यूशन ऑनलाइन हो गई और ता होर कल मेनू रिया ने दसिया कि सोडी फर्नीचर वाले भी हुन ऑनलाइन फर्नीचर सेल कर रहे हैं
बिल्कुल ठीक सुनिया ते हुन इना दा स्टोर भी खुल गया है
ब्रम्पटन दे सब तो वड्डे फर्नीचर स्टोर्स विचों एक सोडी फर्नीचर ते हुन कोविड 19 दे दौरान इना दी वेबसाइट sodifurniture.com ते जाओ अते अपनी पसंद दा फर्नीचर सिलेक्ट करो स्टोर विच आके सेम फर्नीचर देखो अते सेम प्राइस ते लो इना दी कैनेडी लोकेशन हुन खुल चुकी है फॉर मोर इन्फॉर्मेशन Call 905-874-7171.